ਵਾਹਿਗੁਰੂ ਜੀ ਪਰਮ ਦਾਤਾਂ ਦਾ ਥਾਰ ਪਰਿਉਂ ਜਾਜ ਪੈ ਕੰਸਲਨਾ ਮੇਰੇ ਦਾਨ ਸੰਤ ਰੇਣ ਜੇ ਲੱਭ ਪਵ ਜਿੰਦ ਤਰਨਾ ਬਿਨੰਤ ਕਰੋ ਅਰਦਾਸ ਸੁਣੋ ਜੇਠਾ ਪਰ ਪਾਵੈ ਦੇਹੋ ਦਰਸ ਮਨ ਚਾਓ ਭਗਤ ਇਹ ਮਨ ਠਹਿਰਾਵੇ ਬੜੇ ਉਹ ਚਰਾਬ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ ਰੰਗਡ ਸਗਲ ਹਰ ਪਵਨ ਮੈਂ ਜਨ ਨਾਨਕ ਗੁਰੂ ਪਾਰ ਬ੍ਰਹਮ ਪੰਜ ਬਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰੂ ਪਹਾਰੀ ਪੰਜ ਬਿਆਲੇ ਪੰਜ ਪੀਰ ਸੱਠਮ ਪੀਰ ਬੈਠਾ ਗੁਰੂ ਪਹਾਰੀ ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਬਾਰੋ ਬਾਰੀ ਦਲ ਪੰਜ ਦਿਨ ਗੁਰ ਸੂਰਮਾ ਵੱਡ ਜੋਦਾ ਬਹੋ ਪਰਉਪਕਾਰੀ ਵੱਡ ਜੋਦਾ ਬਹੋ ਪਰਉਪਕਾਰੀ
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਇਲੰਗ ਮਹੱਲਾ ਪੰਜਵਾਂ ਘਰ ਤੀਜਾ ਕਰਤੇ ਕੁਦਰਤੀ ਮੁਸਤਾਕ ਦੀਨ ਦੁਨੀਆ ਏਕ ਤੂੰ ਹੀ ਸਭ ਖਲਕ ਹੀ ਤੇ ਪਾਕ ਰਹਾ ਖਿਨ ਮਾਹੇ ਥਾਪਿਓ ਥਾਪਦਾ ਆਚਰਜ ਤੇਰੇ ਰੂਪ ਕੌਣ ਜਾਣੈ ਚਲਤ ਤੇਰੇ ਅੰਧਿਆਰੇ ਮਹਿਦੀਪ ਖੁਦ ਖਸਮ ਖਲਕ ਜਹਾਨ ਅਲਹੈ ਮਿਹਰਬਾਨ ਖੁਦਾਏ ਦਿਨ ਸਰੈਣ ਜੇ ਤੁਦ ਅਰਾਧੇ ਸੋ ਕਿਉਂ ਦੋਜਕ ਜਾਏ ਅਜ਼ਰਾਈਲ ਯਾਰ ਬੰਦੇ ਜਿਸ ਤੇਰਾ ਆਧਾਰ ਗੁਨਹਿ ਉਸਕੇ ਸਗਲੇ ਆਪੂ ਤੇਰੇ ਜਨ ਦੇਖੈ ਦੀਦਾਰ ਦੁਨੀਆ ਚੀਜ ਫਿਲਹਾਲ ਸਗਲੇ ਸੱਚ ਸੁਖ ਤੇਰਾ ਨਾਂ ਗੁਰਮਿਲ ਨਾਨਕ ਬੁਝਿਆ ਸਦਾ ਏਕ ਸਗਾਓ ਦੁਨੀਆ ਚੀਜ ਫਿਲਹਾਲ ਸਗਲੇ ਸੱਚ ਸੁਖ ਤੇਰਾ ਨਾਂ ਗੁਰਮਿਲ ਨਾਨਕ ਬੁਝਿਆ ਸਦਾ ਏਕ ਸਗਾਓ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਮੇਰੀ ਪੀੜੀ ਦੇ ਮਾਲਕ ਵੱਡ ਜੋਧਾ ਬਹੁਤ ਫਾਰੋ ਬੁਖਾਰੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਤਿੰਨਾਂ ਦੇ ਅਵਤਰਣ ਦੇ ਸਮੂਹ ਸੰਗਤ ਨੂੰ ਲੱਖ ਲੱਖ ਵਧਾਏ ਹੋਏ ਆਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 29 ਜੇਠ 1663 ਸੰਬਤ 25 ਮਈ 1606 ਦਾ ਦਿਨ ਸੀ। ਭਾਈ ਗੁਰਦਾਸ ਨੇ ਰੱਖਿਆ ਹੋਇਆ ਸਹਿਜ ਪਾਠ ਉਹਦਾ ਭੋਗ ਪਿਆ, ਅਰਦਾਸ ਹੋਈ ਤੇ ਸ੍ਰੀ ਹਰਿਮੰਦਰ ਦੇ ਸਾਹਮਣੇ ਇੱਕ ਬਹੁਤ ਵੱਡਾ ਪੰਡਾਲ ਸਜਿਆ। ਇਸ ਪੰਡਾਲ ਦੇ ਅੰਦਰ ਦੇਸਾਂ ਦਸਾਂਤਰਾਂ ਤੋਂ ਹਰ ਇਲਾਕੇ ਤੋਂ ਗੁਰੂ ਕੇ ਸਿੱਖ ਪਹੁੰਚੇ ਹੋਏ ਸੀ। ਸਾਰਿਆਂ ਦੇ ਮਨ ਬੜੇ ਵਿਰਾਗਵਾਨ ਸੀ, ਚਿਹਰੇ ਉੱਡੇ ਹੋਏ ਨੇ, ਬੁੱਲ ਥਿੜਕ ਰਹੇ ਨੇ। ਅਖੀਰ ਗੁਰੂ ਨਿਯਮ ਦੇ ਅਨੁਸਾਰ ਬਾਬਾ ਬੁੱਢਾ ਸਾਹਿਬ ਤਿਲਕ ਲਾਇਆ, ਸਿੱਲੀ ਤੇ ਟੋਪੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੂੰ ਅਰਪਣ ਕੀਤੀ। ਗੁਰਤਾ ਦਾ ਤਖ਼ਤ ਇਹਨਾਂ ਨੂੰ ਨਸੀਬ ਹੋਇਆ ਅਥਵਾ ਬਿਰਾਜਮਾਨ ਹੋਏ। ਗੁਰਦੇਵ ਨੇ ਸਿਰਲੀ ਔਰ ਟੋਪੀ ਜਿਹੜੀ ਆ ਉਹਨੂੰ ਉਤਾਰਿਆ, ਨਮਸਕਾਰ ਕੀਤੇ, ਕਹਿਣ ਲੱਗੇ ਬਾਬਾ ਜੀ ਇਹਨੂੰ ਤੋਸ਼ੇਖਾਨੇ ਚ ਜਮ੍ਹਾਂ ਕਰ ਲਓ। ਤੋਸ਼ੇਖਾਨੇ ਚ ਰੱਖ ਦਿੱਤੇ ਗਏ। ਗੁਰਦੇਵ ਕਹਿਣ ਲੱਗੇ ਤਲਵਾਰਾਂ ਦੋ ਲੈ ਕੇ ਆਓ, ਦੋ ਦਰਵਾਲਾ ਇੱਕ ਸੱਜੇ ਇੱਕ ਖੱਬੇ ਪਹਿਨ ਲਏ। ਸਾਹਮਣੇ ਸੰਗਤ ਦੇ ਅੰਦਰ ਨੱਥ ਮੱਲ ਤੇ ਅਬਦੁੱਲਾ ਨਾਮ ਦੇ ਦੋ ਢਾਡੀ ਬੈਠੇ ਹੋਏ ਸੀ। ਗੁਰਦੇਵ ਨੇ ਉੱਚੀ ਆਵਾਜ਼ ਦੇ ਅੰਦਰ ਆਖਿਆ, ਸੰਗਤ ਜੀ ਵੈਰਾਗ ਦਾ ਵਕਤ ਲੰਘ ਚੁੱਕਿਆ ਹੈ, ਨਿਕਲੇ ਹੋਏ ਵਕਤ ਉੱਪਰ ਪਛਤਾਉਣਾ ਅਸਥਵਾ ਪਸ਼ਚਾਤਾਪ ਕਰਨਾ ਇੱਕ ਕਾਇਰ ਔਰ ਬੁਜ਼ਦਿਲ ਤੇ ਕਮਜ਼ੋਰਾਂ ਦਾ ਕੰਮ ਹੁੰਦਾ ਹੈ। ਸਾਨੂੰ ਅਗਲੇ ਆਉਣ ਵਾਲੇ ਵਕਤ ਦੇ ਨਾਲ ਨਜਿੱਠਣ ਦੇ ਲਈ ਤਿਆਰੀ ਕਰਨੀ ਚਾਹੀਦੀ ਹੈ। ਦੋਹੇ ਹੀ ਢਾਡੀ ਉੱਠੇ। ਗੁਰਦੇਵ ਨੇ ਆਖਿਆ, ਅੱਜ ਦਾ ਜੋ ਇਹ ਮਾਹੌਲ, ਇਹ ਸਾਰਾ ਵਾਤਾਵਰਣ, ਜੋ ਗੁਰੂ ਦਾਤੇ ਦੇ ਇਸ ਦਰਬਾਰ ਦਾ ਨਕਸ਼ਾ ਆ ਉਹਨੂੰ ਖਿੱਚੋ। ਉਹਨਾਂ ਨੇ ਫਿਰ ਪਹਿਲੀ ਵਾਰ ਗਾਈ ਸੀ, ਦੋ ਤਲਵਾਰੀ ਬੱਧੀਆਂ, ਇੱਕ ਮੀਰ ਦੀ, ਇੱਕ ਪੀਰ ਦੀ, ਇੱਕ ਰਾਜ ਦੀ, ਇੱਕ ਅਜ਼ਮਤ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹਮ ਕੋਟਗੜ੍ਹ ਦਰਵਾਜ਼ਾ ਬਲਖ ਬਕੀਰ ਦੀ, ਕਈ ਸਿਪਾਹੀ ਨੀਲ ਨਲ ਮਾਰ ਮੁਕਤਾਂ ਦੁਸ਼ਟਾਂ ਕਰੇ, ਤਵੀਰ ਦੀ ਮਾਰ ਦੁਸ਼ਟਾਂ ਕਰੇ ਤਗੀਰ ਦੀ, ਇੱਕ ਵਾਰ ਫਿਰ ਨੱਥ ਤੇ ਮਲ ਨੇ ਬਾਂਹ ਉਲਾਰ ਕੇ ਦਿੱਲੀ ਮਲ ਨੂੰ ਕੀਤੀ। ਕਹਿਣ ਲੱਗੇ, ਗੁਰ ਅਰਜਨ ਪੱਗ ਤੇਰੀ ਕੀ ਜਹਾਂਗੀਰ ਦੀ, ਤੇਰੇ ਸਾਹਮਣੇ ਜਹਾਂਗੀਰ ਦੁਨੀਆਂ ਦਾ ਤਖ਼ਤ ਕੀ ਹੈ। ਗੁਰਦੇਵ ਨੇ ਆਖਿਆ, ਇੱਥੇ ਅਕਾਲ ਤਖ਼ਤ ਬਣੇਗਾ ਤੇ ਬਾਬਾ ਬੁੱਢਾ ਜੀ ਦਾ ਅਚਨਚੇਤ ਜਿਹੜਾ ਖਿਆਲਾਤ ਸੀ ਉਹ ਅੱਜ ਤੋਂ ਕੋਈ 13 ਸਾਲ ਪਿੱਛੇ ਚਲਿਆ ਗਿਆ। ਕਹਿੰਦੇ ਪਏ 14 ਜੂਨ ਔਰ 1594 ਦਾ ਦਿਨ, ਜੂਨ ਨਹੀਂ ਬਰਸਾਤ ਦਾ ਮਹੀਨਾ ਲੰਘਿਆ। ਪੰਜਾਬ ਦੀ ਨੀਤੀ ਦੇ ਅਨੁਸਾਰ ਜਦੋਂ ਬਰਸਾਤ ਲੰਘਦੀ ਤੇ ਘਰ ਦੇ ਕੱਪੜੇ ਜਿਹੜੇ ਆ ਉਹ ਸੁਕਾਏ ਜਾਂਦੇ ਤਾਂ ਕਿ ਇਹਨਾਂ ਨੂੰ ਸਲਾਬ ਨਾ ਪਏ। ਜਿਸ ਵਕਤ ਕੱਪੜੇ ਸੁਕਾਉਣੇ ਕੀਤੇ ਤੇ ਗੁਰੂ ਘਰ ਦੇ ਜੋ ਖਜ਼ਾਨੇ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਵਸਤਰ ਸੀ ਸਾਰੇ ਸੁਕਾਏ ਜਾ ਰਹੇ ਨੇ, ਇੰਨੇ ਚਿਰ ਨੂੰ ਇੱਕ ਗੋਲੀ ਦੌੜ ਕੇ ਪਿਰਥੀ ਚੰਦ ਦੀ ਧਰਮ ਪਤਨੀ ਬੀਬੀ ਕਰਮੋਂ ਦੇ ਕੋਲ ਗਈ, ਬਾਹੂ ਫੜ ਕੇ ਖਿੱਚ ਕੇ ਲੈ ਆਉਂਦਾ। ਕਹਿਣ ਲੱਗੇ, ਤੁਹਾਨੂੰ ਤੁਹਾਡੀ ਦਰਾਣੀ ਦੇ ਜਿਹੜੇ ਖਜ਼ਾਨੇ ਆ ਉਹ ਦਿਖਾ ਲਈਏ। ਜਿਹੜਾ ਸਿਆਣਾ ਸਮਝਦਾਰ ਹੁੰਦਾ ਉਹ ਦੂਸਰੇ ਦੇ ਕੋਲ ਤੁਹਾਨੂੰ ਵਸਤੂ ਨੂੰ ਵੇਖ ਕੇ ਪ੍ਰਸੰਨ ਹੁੰਦਾ, ਜਿਹੜਾ ਮੂਰਖ ਹੁੰਦਾ ਉਹ ਸੜਦਾ ਔਰ ਰਿੱਝਦਾ ਆ। ਜਿਸ ਵਕਤ ਕਰਮੋ ਨੇ ਗੁਰੂ ਦੀਆਂ ਦਾਤਾਂ ਵੇਖੀਆਂ ਤੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ, ਹੱਥਾਂ ਦੇ ਤੋਤੇ ਉੱਡ ਗਏ। ਲੱਗੀ ਇਹੋ ਜਿਹੀਆਂ ਕੀਮਤੀ ਵਸਤੂਆਂ ਉਹ ਵੀ ਮੇਰੀ ਦਰਾਣੀ ਗੰਗਾ ਦੇ ਕੋਲ, ਬਸ ਫਿਰ ਕੀ ਸੀ, ਲੱਕ ਟੁੱਟ ਗਿਆ। ਅਲਾਣੀ ਮੰਜੀ ਸਾਡੇ ਦੇਸ਼ ਦੀ ਪੁਰਾਣੀ ਪਰੰਪਰਾ ਹੈ, ਹੁਣ ਵਰਗੂ ਬਿਜਲੀ ਦਾ ਪ੍ਰਬੰਧ ਨਹੀਂ ਸੀ ਹੁੰਦਾ। ਜਦ ਕੋਈ ਔਰਤ ਘਰ ਵਿੱਚ ਬਗਾਵਤ ਕਰਦੀ ਜਾਂ ਆਪਣਾ ਰਸੇਵਾਂ ਪ੍ਰਗਟ ਕਰਦੀ ਤੇ ਤਮਾਮ ਘਰ ਦੇ ਦੀਵੇ ਬੁਝਾ ਦਿੱਤੇ ਜਾਂਦੇ, ਟੁੱਟੀ ਮੰਜੀ سر دے بال کھول لینے اور پرانے کپڑے پہن لینے، یہی دشا کرموں نے کیتی۔ گھر پرتھی چند آیا، کوئی دیوا ہی نہ جگے، ایک آلانی ٹوٹی جی منجی تے کرموں بیٹھے، بڑی جیویں گھر کوئی مرتو ورگی حالت بنی ہوئی، موت ورگا واتاورن چھایا ہوا سی۔ پرتھی چند نے دو تین چار آوازاں ماریاں تے بڑی سہج نہ ہٹ کورا بھر کے بولی کہ نکیا، جی تج کا لائق ہوں تین کوئی چج اچار اقل ہوں، تیرا پیو جڑا ہے تین گدی نہ دے کے جانا، تین نکما ہینگڑ باز ہنکاری جان کے انہیں ساری چیزاں تو تین بدخل کر دیتا، تے اپنے چھوٹے پتر لائق جان کے گدی تے بٹھایا۔ کہنے لگیا آخر گل کی آ؟ کہندی گل پوچھنا، جے کہ تم مکھٹو نہ ہوں یا جنیاں چیزاں اج گنگا دے کول آ ساریاں میرے کول ہوندیاں، تے منوک اپنی کمزوری نو لکا رہن دے لئی کچھ باری شکتی دی سہایتا چاہتا ہے۔ عام طور تے کئی لوگ جدوں نہیں کچھ سر منہ لگدا تے ادوں اوتھے مور لا دیندے جی گرو صاحب دی گل ہے، چاہے کسی اتہاس وچوں نہ لبھی ہوئے نہ سنی ہوئے۔ کچھ لوکاں دے کول ای گل ہوندی، سنتاں نوں بدنام کرن والے ایہو جے لوک ہوندے جڑی گل دا کوئی سر منہ نہیں لبدا اپنے کولوں مگر سنتاں دی مور لاندے، سنتاں ایندا آکھیا۔ جا پھر ہور جی حکم ادھر دایا سی تے شبد گرو نال جڑے، شبد گرو دے نال جڑنا کوئی بڑی سوکھی گل نہیں، یہ تو گرو کرپا کرے گر کرپا جے نرکو کنی ہے نا، تے جگت بشانی پھر کرپا ہوندی۔ کرمو یہو جی تن دندی جا رہی ہے، تے پرتھی چند نے پھر اس وقت باری شکتی دا سہارا لیا، کہن لگے میں بھی تے گرو رام داس دا پتر گرو بنسیا، بچن میرا خالی نہیں جاندا، جان کرما اس ارجن دے گھر اولاد نہیں ہونی اور گنگا جڑی ہے نا انہیں آؤت جانا، تے ساری جڑی اپنی جائیداد یا قیمتی خزانہ اپنے کول ہی ہونا، کیونکہ ایک دھیان چ رکھیو کہ جڑا پرتھی چند دا پتر مہربان سی یہ گرو ارجن صاحب دی گودی چ رہندا سی، اوتھے ہی کھا کے پڑیا اور اتوں ہی پڑھ کے ودوان بنیا، بانی لکھن دا کارن بھی مہر چند ہی بنیا، کیونکہ گرو دا اپنے چاچا جی دے کول زیادہ رہن کر کے انہیں کہی ہے وہ جی شبد لاؤن لکھنے جنہاں دے وچ نانک نام لکھتے ہیں۔ ایک دن کہندے بھی انہیں راگی سنگھاں نوں مجبور کیتا کہ جڑا سری ہرمندر کیرتن کرنا نا میری بانی کرو، پھر گربانی لکھن دے لئی مہاراج نے پر جتن کیتا، کہنے لگے اپنا پتر گرو بنے گا، کہندے بھی جڑا بول قبول سادھو سہی اور نہ سہیا جائے، جدو یہ مینا وجیا کرموں خوش ہو گئی، انہیں اچھی آخیا کہ ارجن اور گنگا آؤں تو جان گے نکھتے جان گے۔ ماتا گنگا جی بڑے تیرزوان سی، جس وقت ماؤ پنڈ دے اندر گردیو دی پریکشا کرن دے لئی انہاں نے فڑا دے اوپر بنا کے قلعہ بنا دیتا سی نا، تے گردیو نے ایک نیجا فنڈیا سی، اس وقت لئی مات گنگا جی لوک لجا دی کار باہر دی سمال اور ترم دی ہزار اور ادھے ادکار تیاگ کے تے آپ گرو دادا دی شرن آئی سی، بڑے تیرزوان سی، پوری زندگی کوئی گلا نہیں کیتا، پرنتو اج سریق دا مہنا بجیا اور کالجا چیر گیا، گردیو ارجن پاتشاہ دے چرناں تے فریاد کیتی، مالک جی آ مہنے وج رہے نے، گردیو کہن لگے گنگا توں اور ایہو جے تانیاں دے اوپر یقین تے بھروسہ کر لیا، نہیں داتا کرپا کرو، پہلا کوئی آکانکشا تمنا اچھا نہیں تھی، ہوں میرے بھاونا ہے، کہ میرے گھر ایک سپوت پیدا ہو گئے. گردیو کہن لگے تینوں تے بھرم پی گیا جی کہ تم بابا بڈا صاحب دے کول پہلا ہی پرارتھنا کر دی پر سن کر لیں پہلا ہی کرپا ہو جانی تھی. دوسرے دن رات تیار ہوئے, بڑے شکتی طرح دے کھانے تیار ہوئے, کئی سنگت دے شریر نال. اکبر بادشاہ نے بی بی بھانی جی دے نال جدوں گوئندوال آن کے انہیں پنگت وچ بیٹھ کے پرشادا چھکیا سی نا, انہیں گرو امرداس بادشاہ نو آکھیا میں اس لنگر دے نام جگیر کرنی چاہنا ہے. تے گرودیو نے آکھیا راجن یہ گرو نانک صاحب دا لنگر آ, یہ 25 روپیاں دا لنگر پی گیا آ, یہ مکنا نہیں اور یہ کسی راجے مہاراجے دیا جگیرا نال نہیں چلتی, سنگت دی ایک ایک کوڑی ایک ایک پیسے نال چلتے. گرودیو نے وہ جگیر منظور نہیں کیتی تے وہ 25 پنڈاں دا پٹا بی بی بھانی جی دے نام لکھ گیا سی بیر صاحب والا. بابا بڈھا صاحب اس سمے تو اس سب پاسے دی سنبھال کر رہے تھے. بیر صاحب نے ماتا جی گئے, بیر نام ہوں یا کوئی پڑھاندے جنگل جنگل بھی نہیں جیتے, تھوڑا بسیبا بھی کیتا ہوئے, درختوں کی ایک کاٹ جی بنی ہوئے. جس وقت سنگت دے نال ماتا جی گئے تے بابا جی کا انہاں جانوراں دے نال جنگی جنگل دے جڑے پرندے نے پچھو نے بڑا پیار سی. جس وقت تو گھوڑیاں دے پیروں کی شنکاوٹ جڑے گھنگرو بدے ہوئے تھی شنکاوٹ پوڑاں دی آواز انہاں جانوراں نے سنی دوڑ گئے. گرودیو نے بابا بڈھا صاحب نے سبھاوک پوچھیا کہن لگے کون آ رہا, کہندے جی گرو کے. تو کچھ لوگ اتنے کہہ دیندے جی سراف دے دیتا بابا جی نے کہ گرو جی گرو کیا کی بھاجنا پی گئی نہیں. پر سکھی دے اندر سراف جڑا یہ دتا ہی نہیں جاتا, کدے بھی نہیں دتا. اور جے کوئی سراپ دن کا جتن کرتا تو وہ سکھ نہیں رہ جاتا, دھیان رکھ لو. یہ سبھاوکتا کا بچن اتوا ہونہار مہاراج بابا جی نے سبھاوک گل کی, کہندے سہجے آ جان کی بھاجر پی ہے آم کہہ دیں گل. اس وقت ماتا جی آئے لنگر بھی چھکیا پر پرسن نہ ہوئے. گرو ارجن بادشاہ ماتا جی کہن لگے انہوں نے تو ساڈی کوئی گل ول دھیان ہی نہیں دتا. کہن لگے ماتا جی بابا گرو پاتشاہ نے تے ماتا جی کی کہنا سی. کہنے لگے گنگا یہ جڑا جٹ ہوندا نا جٹ طبقہ آ یہ امرت ورگیا یہو جہاں پدارتھاں تے نہیں پرسن ہوندا, یہ پرسنتا ہوندی مسے پرسادے ہون لسی دا واٹا ہویا اتنے آن کے تو سانوں بھول گیا, پنجاب وچ بھی بھول گیا کوئی لسی پینے لئی تیار نہیں, مسے پرسادے بھی کوئی چھکن لئی تیار نہیں. کہنے لگے یہ پرسن ہوں نال گنڈا لے دو تو ہور زیادہ خوشی. ماتا جی گئے آپ لنگر تیار کیتا, اپنے سر تے چکیا ایک داسی نو نال آپ پیدل چل کے بیر صاحب گئے تے دوروں ہی بابا جی دوڑ کے آئے. کہنے لگے ماں نو ہی پت دی بھوک دا خیال ہوندا, جڑی ماں آ نا انہوں ہی خیال ہوندا. لنگر شکیا اتحاد تے ہور اگے لے گیا کہ گنڈے نو توڑیا کئی بار بابا جی نے بولے کئی بار. خیر آ گیا 15 جون 1695 دا دن, 21 ہاڑ 1642 بکرمی وڈاڑی گرو کی وڈاڑی امرت ویلا. ایک پرتاپی بالک نے مات گنگا جی دی کک تو گرو ارجن صاحب دے گرہ وکھے جنم لیا. ایک پرتاپی بالک دا اوترن ہویا, اتہاس کہندا کہ اس کمرے وچ چاراں ہی کٹھاں وچ چار موہے دیوے بل رہے, ਜਿਸ ਵਕਤ ਇਸ ਪ੍ਰਤਾਪੀ ਬਾਲਕ ਦਾ ਅਵਤਰਨ ਹੋਇਆ ਉਹ ਦੀਵਿਆਂ ਦੀ ਰੋਸ਼ਨੀ ਮੱਧਮ ਪੈ ਗਈ। ਇਹ ਤਜਸਮ ਹੁੰਦਾ ਮੱਧਮ ਪੈ ਗਏ। ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਹਰਿਮੰਦਰ ਖਬਰ ਪਹੁੰਚੀ ਕਿ ਆਪ ਜੀ ਦੇ ਗ੍ਰਹਿ ਵਿਖੇ ਇੱਕ ਬਾਲਕ ਦਾ ਜਨਮ ਹੋਇਆ। ਗੁਰਦੇਵ ਨੇ ਉੱਥੇ ਹੀ ਚਾਰ ਪਾਤਸ਼ਾਹੀਆਂ ਦਾ ਨਾਮ ਲੈ ਕੇ ਅਰਦਾਸ ਕੀਤੀ ਕਿ ਧਿਆਨ ਰੱਖਿਓ ਕਿ ਗੁਰੂ ਅੰਗਦ ਸਾਹਿਬ ਦੇ ਜ਼ਮਾਨੇ ਦੇ ਅੰਦਰ ਗੁਰੂ ਨਾਨਕ ਸਾਹਿਬ ਅਤੇ ਗੁਰੂ ਅੰਗਦ ਸਾਹਿਬ ਦਾ ਧਿਆਨ ਰੱਖ ਕੇ ਅਰਦਾਸ ਕੀਤੀ ਜਾਂਦੀ ਸੀ। ਇਸੇ ਹੀ ਤਰ੍ਹਾਂ ਇਹ ਪਰੰਪਰਾ ਚੱਲਦੀ ਆਈ। ਅੱਜ ਗੁਰੂ ਗ੍ਰੰਥ ਸਾਹਿਬ ਦਾ ਮੌਜੂਦ ਆ। ਅਰਦਾਸ ਕੀਤੀ, ਆਸਾ ਦੀ ਵਾਰ ਦਾ ਕੀਰਤਨ ਇੱਕ ਚਿੱਤ ਹੋ ਕੇ ਸੁਣਿਆ ਤੇ ਫਿਰ ਆਪ ਜਾ ਕੇ ਤੇ ਇਸ ਬੱਚੇ ਦੇ ਦਰਸ਼ਨ ਕੀਤੇ। ਕਿਉਂ? ਗੁਰਦੇਵ ਨੇ ਆਖਿਆ ਇਹ ਵੀ ਗੁਰੂ ਬਣਨ ਵਾਲੇ ਨੇ, ਗੁਰੂ ਬਣਨਗੇ। ਪ੍ਰਤਾਪੀ ਸੀ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕਈ ਸ਼ਬਦ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਜੀਵਨ ਦੀ, ਉਨ੍ਹਾਂ ਦੇ ਅਵਤਰਨ ਦੀ ਵਰਣਨ ਕਰਦੇ ਨੇ ਪਰਿਭਾਸ਼ਾ ਨੂੰ। ਇਵੇਂ ਹੀ ਨਾ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ, ਹੁਣੇ ਸ਼ਬਦ ਪੜਿਆ ਜਾ ਪਿਆ ਸੀ, ਜੰਮਿਆ ਪੂਤ ਭਗਤ ਗੋਬਿੰਦ ਕਾ। ਇਹ ਸਾਰੇ ਹੀ ਇਸੇ ਪਰਥ ਆਏ ਨੇ। ਜਿਸ ਵਕਤ ਇਨ੍ਹਾਂ ਦਾ ਅਵਤਰਨ ਹੋਇਆ, ਨਾਮ ਰੱਖਿਆ ਹਰ ਗੋਬਿੰਦ, ਥੋੜੇ ਜੇ ਵੱਡੇ ਹੋਏ ਤੇ ਗੁਰਦੇਵ ਸੋਚਾਂ ਵਿਚ ਬਹਿ ਗਏ ਕਿ ਇਨ੍ਹਾਂ ਦੀ ਜਿਹੜੀ ਵਿਦਿਆ ਆ ਉਹ ਕਿਹਦੇ ਸਪੁਰਦ ਕੀਤੀ ਜਾਏ। ਇੱਧਰ ਤਿਰਥੀ ਚੱਲ ਦੇ ਸੜ ਸੁੱਕ ਗਿਆ ਨਾ, ਕਰਮੋਂ ਬਣ ਲੱਗੀ ਤੇਰਾ ਵਜਨ ਨੀ ਕਦੀ ਸੱਚਾ ਹੋ ਸਕਦਾ, ਇਹਨੂੰ ਤੇ ਪੈਣ ਲੱਗ ਪਈਆਂ ਨਾ ਝਿੜਕਾਂ। ਹੁਣ ਗੁਰਦੇਵ ਸੋਚੀ ਪੈ ਗਏ ਕਿ ਇਸ ਬਾਲਕ ਨੇ ਹਿੰਦੁਸਤਾਨ ਅਥਵਾ ਭਾਰਤ ਵਰਸ ਦੀ ਅਜ਼ਮਤ ਦੀ ਰਾਖੀ ਕਰਨੀ ਆ, ਉਹਦੀ ਰੱਖਿਆ ਕਰਨੀ, ਪੜ੍ਹਾਈ ਕਿੱਥੋਂ ਕੀਤੀ ਜਾਵੇ। ਸੋਚ ਸੋਚ ਕੇ ਤੇ ਇਹ ਗੁਰੂ ਕਾਲ ਦੇ ਦੌਰਾਨ ਹੀ ਇੱਕ ਇੱਕ ਅਵਧੂਤ ਪਰਿਵਾਰ ਦੇ ਵਿੱਚ ਹੁੰਦਾ, ਜਿਵੇਂ ਬਾਬਾ ਸ੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ ਸੰਸਾਰੀ, ਬਾਬਾ ਸ੍ਰੀ ਚੰਦ ਜੀ ਮਹਾਰਾਜ ਜਿਹੜੇ ਨੇ ਉਦਾਸੀਨ ਨੇ, ਇਸੇ ਹੀ ਤਰ੍ਹਾਂ ਦਾਤੂ ਤੇ ਬਾਸੂ, ਦਾਤੂ ਸੰਸਾਰੀ ਤੇ ਬਾਸੂ ਜਿਹੜਾ ਆ ਉਹ ਨਿਕਲ ਰਿਹਾ ਆ ਅਵਧੂਤ ਦਾ ਬੱਲੇ। ਇਸੇ ਹੀ ਤਰ੍ਹਾਂ ਮੋਹਣ ਤੇ ਬੋਰੀ, ਮੋਹਣ ਜੀ ਜਿਹੜੇ ਨੇ ਉਹ ਕੀ ਨੇ, ਸੰਸਾਰੀ ਨੇ, ਤੇ ਬਾਬਾ ਮੋਹਣ ਜੀ ਉਹ ਸਦਾ ਲਈ ਸਮਾਧਸਤ ਰਹਿੰਦੇ ਨੇ, ਕਦੇ ਕੁਛ ਦੇਖਿਆ ਹੀ ਨਹੀਂ, ਕੋਈ ਦੁਨੀਆਂ ਦਾ ਵਿਹਾਰ ਹੀ ਨਹੀਂ। ਇਸੇ ਹੀ ਤਰ੍ਹਾਂ ਗੁਰੂ ਰਾਮਦਾਸ ਦੇ ਪੁੱਤਰਾਂ ਦੇ ਵਿੱਚੋਂ ਸਨ ਬਾਬਾ ਮਹਾਂਦੇਵ ਜੀ। ਸਤਿਗੁਰੂ ਪਾਤਸ਼ਾਹ ਸੋਚ ਸੋਚ ਕੇ ਕਹਿਣ ਲੱਗੇ ਵੀ ਇਨ੍ਹਾਂ ਦੀ ਜਿਹੜੀ ਵਿਦਿਆ ਉਨ੍ਹਾਂ ਦੇ ਸਪੁਰਦ ਕੀਤੀ ਜਾਏ। ਇਸ ਵਕਤ ਮਹਾਂਦੇਵ ਜੀ ਨੂੰ ਆਖਿਆ, ਉਹ ਕਹਿਣ ਲੱਗੇ ਅਰਜਨ ਤੂੰ ਭੁੱਲ ਗਿਆ, ਇਨ੍ਹਾਂ ਨੂੰ ਪੜ੍ਹਾ ਦੇਣ ਦੇ ਯੋਗ ਵੀ ਉਹੀ ਨੇ ਬਜ਼ੁਰਗ ਗੁਰੂ ਨਾਨਕ ਸਾਹਿਬ ਦੇ, ਜਿਨ੍ਹਾਂ ਨੇ ਦਰਸ਼ਨ ਕੀਤੇ ਔਰ ਪੰਜ ਪੀੜੀਆਂ ਤੱਕ ਨਾਲ ਚੱਲਦੇ ਆ ਰਹੇ ਨੇ ਬਾਬਾ ਬੁੱਢਾ ਸਾਹਿਬ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੂੰ ਸ਼ਾਸਤਰ ਔਰ ਸ਼ਾਸਤਰ ਵਿਦਿਆ ਜਿਹੜੀ ਬਾਬਾ ਬੁੱਢਾ ਸਾਹਿਬ ਤੋਂ ਲਵਾਈ ਗਈ, ਪੜ੍ਹਾਈ ਵਿੱਚ ਪੂਰੇ ਹੋਏ, ਵਿਆਹ ਹੋਏ। ਖੁਦ ਇਤਿਹਾਸਕਾਰ ਇਨ੍ਹਾਂ ਦੇ ਵਿਆਹ ਦਾ ਕਾਰਨ ਹੀ ਚੰਦੂ ਮਿਆਰ ਨਾਲ ਵਿਗਾੜ ਮੰਨਦੇ। ਖੈਰ, ਤਿੰਨ ਵਿਆਹ ਗੁਰੂਦੇਵ ਦੇ ਹੋਏ ਔਰ ਪੰਜ ਪੁੱਤਰ ਸਨ। ਇੱਕ ਪੁੱਤਰੀ ਆ ਬੀਬੀ ਵੀਰੋ ਜੀ। ਜਿਸ ਵਕਤ ਬੀਬੀ ਵੀਰੋ ਜੀ ਦਾ ਵਿਆਹ ਸੀ ਨਾ, ਉਸ ਵਕਤ ਅੰਮ੍ਰਿਤਸਰ ਤੇ ਹਮਲਾ ਹੋ ਗਿਆ, ਹਮਲਾ। ਔਰ ਇਸ ਹਮਲੇ ਦੇ ਦੌਰਾਨ ਗੁਰਦੇਵ ਨੇ ਜੰਗ ਦੇ ਪੂਰੇ ਦਿਨ ਵਿੱਚ ਜਿੱਤ ਲਿਆ, ਪਰ ਜਿਹੜਾ ਬੀਬੀ ਜੀ ਦਾ ਵਿਆਹ ਸੀ ਉਹ ਇਨ੍ਹਾਂ ਨੂੰ ਅੰਮ੍ਰਿਤਸਰ ਨਾ ਕਰ ਪਾਏ। ਤੇ ਉਹ ਵਿਆਹ ਪਤਾ ਕਿੱਥੇ ਕੀਤਾ ਸੀ? ਜਾ ਕੇ ਝਬਾਲ, ਤੇ ਝਬਾਲ ਦਾ ਚੌਧਰੀ ਕੌਣ ਸੀ? ਭਾਈ ਲੰਬਾ। ਭਾਈ ਲੰਬਾ ਇੱਕ ਬੜਾ ਉੱਘਾ ਗੁਰਸਿੱਖ ਸੀ, ਔਰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਪੰਜ ਮੁਖੀ ਸਿੰਘਾਂ ਵਿੱਚੋਂ ਇੱਕ ਸੀ, ਉੱਥੇ ਕੀਤਾ ਗਿਆ। ਔਰ ਗੁਰਦੇਵ ਦੇ ਪੂਰੇ ਜੀਵਨ ਨੂੰ ਵੇਖਿਆ ਜਾਏ ਤੇ ਉਹ ਦਇਆ ਦੇ ਸੋਮੇ ਸੀ। ਮੇਰੇ ਵੀਰ ਭਾਈ ਕੁਲਵੰਤ ਸਿੰਘ ਜੀ ਜਿਵੇਂ ਦੱਸ ਰਹੇ ਸੀ, ਬੜਾ ਤਕੜਾ ਜੁੱਸਾ ਸੀ। ਮੈਂ ਕੱਲ ਦੱਸਿਆ ਸੀ ਕਿ 10 ਗੁਰੂ ਸਾਹਿਬਾਨਾਂ ਦੇ ਵਿੱਚੋਂ ਸਭ ਤੋਂ ਤਕੜੇ ਜੁੱਸੇ ਦੇ ਮਾਲਕ ਇਹ ਸਨ। ਪੈਂਦੇ ਖਾਂ ਵਰਗੇ ਜੀ ਵੀ ਬਸ ਕਰਾ ਦਿੰਦੇ ਸੀ। ਪੈਂਦੇ ਖਾਂ ਇਹੋ ਜਿਹਾ ਸ਼ਕਤੀਸ਼ਾਲੀ ਸੀ, ਕਹਿੰਦੇ ਘੋੜੇ ਸਮੇਤ ਸਵਾਰ ਨੂੰ, ਜਿਹੜਾ ਸਵਾਰ ਆ ਘੋੜੇ ਤੇ ਹੋਵੇ ਤੇ ਘੋੜੇ ਸਮੇਤ ਚੁੱਕ ਕੇ ਪੁੱਠਾ ਕਰ ਦਿੰਦਾ ਸੀ। ਸੂਰਜ ਪ੍ਰਤਾਪ ਨੇ ਤੇ ਮੈਂ ਇਹਨੂੰ ਅਤਕਥ ਨਹੀਂ ਮੰਨਾਂਗਾ, ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਨੇ ਤੇ ਪੈਂਦੇ ਖਾਂ ਨੂੰ ਇੱਥੋਂ ਤੱਕ ਲਿਖਿਆ ਕਿ ਦੋ ਝੋਟੇ ਆਪਸ ਵਿੱਚ ਭਿੜ ਰਹੇ ਹੋਣ ਤੇ ਦੋਹਾਂ ਨੂੰ ਸਿੰਘਾਂ ਨੂੰ ਫੜ ਕੇ ਪਰੇ ਕਰ ਦਿੰਦਾ ਸੀ। ਇਹ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਨੇ ਲਿਖਿਆ। ਖੈਰ ਇਹ ਅਤਕਥ ਨਹੀਂ ਮੰਨਦਾ, ਇਹੋ ਜਿਹਾ ਤਕੜਾ ਸੀ। ਪਰ ਜਿਸ ਵਕਤ ਦੇ ਪੈਂਦੇ ਖਾਂ ਵੀ ਮੇਰੇ ਦਾਦਾ ਦੇ ਸਾਹਮਣੇ ਆਉਂਦਾ ਨਾ ਤੇ ਉਦੋਂ ਭਿੱਜੇ ਹੋਏ ਚੂਹੇ ਦੀ ਤਰ੍ਹਾਂ ਬਣ ਜਾਂਦਾ, ਭਿੱਜੀ ਹੋਈ ਬਿੱਲੀ ਦੀ ਤਰ੍ਹਾਂ ਬਣ ਜਾਂਦਾ, ਉਸ ਔੜਦਾ ਹੀ ਨਹੀਂ ਸਾਹਮਣੇ। ਪਰ ਦਿਲ ਜਿਹੜਾ ਉਹ ਦਰਦਾਂ ਨਾਲ ਭਰਿਆ ਹੋਇਆ, ਬੜਾ ਦਰਦਵਾਨ। ਸਤਿਗੁਰੂ ਪਾਤਸ਼ਾਹ ਮਹਾਰਾਜ ਸ੍ਰੀ ਅੰਮ੍ਰਿਤਸਰ ਬੈਠੇ ਤੇ ਮਾਤਾ ਭਾਗ ਭਰੀ ਨੇ ਇੱਕ ਖੱਦਰ ਦਾ ਝੋਲਾ ਬੁਣ ਲਿਆ। ਵੇਖੋ ਕੀ ਸੁਗਾਤ ਆ, ਜਿੱਥੇ ਰੋਜ਼ ਲੋਕਾਂ ਦੇ ਲਈ ਕੀਮਤੀ ਪਦਾਰਥ ਆ ਰਹੇ ਨੇ, ਇੱਕ ਖੱਦਰ ਬੜੇ ਪਿਆਰ ਦੇ ਨਾਲ ਬਾਣੀ ਪੜ ਪੜ ਕੇ ਉਹਨੂੰ ਬੁਣਿਆ ਤੇ ਇੱਛਾ ਇਹ ਕੀਤੀ ਕਿ ਇਹ ਜਿਹੜਾ ਝੋਲਾ ਇਹ ਪਹਿਨਣਾ ਮੈਂ ਆਪਣੇ ਹੱਥੀ ਗੁਰੂ ਦਾ ਕੰਮ। ਸੰਗਤ ਦਾ ਸਮਾਂ ਨਾ ਮਿਲਿਆ, ਸੁਭਾਗ ਨਾ ਜੁੜਿਆ, ਸਮਾਂ ਲੰਘਦਾ ਗਿਆ ਤੇ ਅੰਮ੍ਰਿਤਸਰ ਆਉਣ ਦਾ ਮੌਕਾ ਨਾ ਮਿਲਿਆ। ਸਰੀਰ ਸਿਆਣਾ ਹੋ ਗਿਆ, ਬੇਨਤੀ ਕਰਨ ਲੱਗੀ, ਮਹਾਰਾਜ ਕਿਤੇ ਖੁਦ ਦਰਸ਼ਨ ਦਿਓ, ਆਪ ਆਣ ਕੇ ਚੋਲਾ ਪਹਿਨਾ ਲਓ। ਤੇ ਗੁਰਦੇਵ ਮਾਤਾ ਦਾ ਚੋਲਾ ਪਹਿਨਾਉਣ ਦੇ ਲਈ ਸਿਆਲਕੋਟ ਵਾਲੇ ਪਾਸਿਓਂ ਸ੍ਰੀਨਗਰ ਪਹੁੰਚੇ। ਇੱਥੇ ਇੱਕ ਹੋਰ ਬੜੀ ਵੱਡੀ ਘਟਨਾ ਵਾਪਰੀ। ਗੁਰਦੇਵ ਨੇ ਉੱਥੇ ਜਿੱਥੇ ਜਾਣਾ ਸੀ ਦੀਵਾਨ ਲੱਗਣਾ ਹੀ ਸੀ, ਦੀਵਾਨ ਲੱਗ ਰਿਹਾ ਤੇ ਇੱਕ ਮੁਸਲਮਾਨ ਫਕੀਰ 3 ਮੀਲ ਪਰੇ ਦੀਵਾਨ ਤੋਂ ਬੈਠਾ ਤੇ ਇੱਕ ਮਾਤਾ ਬੜੀ ਸੀਗਰਤਾ ਨਾਲ, ਬੜੀ ਕਾਹਲੀ ਨਾਲ, ਬੜੇ ਉਤਾਵਲੇਪਣ ਦੇ ਅੰਦਰ ਦੌੜੀ ਆ ਰਹੇ। ਉਹਨੇ ਫਕੀਰ ਨੇ ਆਵਾਜ਼ ਦਿੱਤੀ, ਮਾਂ ਅੱਜ ਬੜੀ ਕਾਹਲੀ ਜਾ ਰਹੀ ਆ, 1 ਮਿੰਟ ਲਈ ਰੁਕ ਲਾ, ਤੂੰ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਦਰਬਾਰ ਦੀ ਨਿੱਤ ਸੰਗਤ ਕਰਦੀ ਆ ਤੇ ਮੈਂ ਤੇਰੀ ਚਰਨ ਧੂੜੀ ਪਰਸਲਾ, ਮੇਰਾ ਆਧਾਰ ਹੋ ਜੇ। ਇਹ ਮਾਂ ਕਹਿਣ ਲੱਗੀ, ਬੇਟਾ ਜੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਤੇ ਅਜਿਹੀ ਸ਼ਰਧਾ ਆ, ਇਹੋ ਜਿਹੀ ਭਾਵਨਾ ਆ, ਐਡੀ ਉੱਚੀ ਤਮੰਨਾ ਤੇਰੇ ਅੰਦਰ ਉਜਾਗਰ ਹੋ ਹੀ ਰਹੀ ਆ, ਆ 3 ਕੁ ਮੀਲ ਤੇ ਹੈ ਤੇ ਜਾ ਕੇ ਦਰਸ਼ਨ ਕਿਉਂ ਨੀ ਕਰ ਲੈਂਦਾ। ਤੇ ਇਹਨੇ 2 ਅੱਥਰੂ ਸੁੱਟਦੇ ਆਖਿਆ, ਮਾਂ ਰਾਜ ਵੈਦ ਗੁਰਜੋਤਸ਼ੀ, ਇਨਕੇ ਪਾਸ ਜੋ ਜਾਏ ਖਾਲੀ ਹੱਥ ਨਾ ਜਾਈਏ, ਫਲ ਦੀਏ ਫਲ ਪਾਏ। ਮੈਂ ਇਹ ਜਾਣਦਾ ਸ਼ਾਸਤਰ ਦਾ ਕਥਨ ਆ ਕਿ ਜਦੋਂ ਗੁਰੂ ਦੇ ਕੋਲ ਜਾਈਦਾ ਨਾ ਖਾਲੀ ਹੱਥ ਨਹੀਂ ਜਾਈਦਾ, ਕੁਛ ਨਾ ਕੁਛ ਭੇਟ ਕਰਨਾ ਪੈਂਦਾ। ਉਸ ਗੁਰੂ ਦਾਤਾ ਜੀ ਨੂੰ ਭੇਟ ਕਰਨ ਦੇ ਲਈ ਮੇਰੇ ਕੋਲ 1 ਚੌਲਾਂ ਦਾ ਦਾਣਾ ਵੀ ਨਹੀਂ ਗਾ, ਮੈਂ ਕੀ ਕਰਾਂ। ਮਾਂ ਚਲੇ ਗਏ। ਇੰਨੇ ਚਿਰ ਨੂੰ ਇੱਕ ਸਿੱਖ ਜਿਹੜਾ ਨਾ ਉਹ ਸ਼ਹਿਦ ਦਾ ਕੁੱਜਾ ਭਰੀ ਆ ਰਿਹਾ, ਕਸ਼ਮੀਰ ਔਰ ਕਸ਼ਮੀਰ ਦਾ ਸ਼ਹਿਦ, ਦੋਵੇਂ ਬੜੀਆਂ ਅਲੌਕਿਕ ਚੀਜ਼ਾਂ। ਇਸ ਸਿੰਘ ਨੇ ਪੁੱਛਿਆ, ਇਹ ਪਖੀਰ ਕਹਿਣ ਲੱਗਿਆ, ਕਿੱਥੇ ਚੱਲਿਆ? ਤੈਨੂੰ ਨੀ ਪਤਾ ਦੀਨ ਦੁਨੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਆਏ, ਉਨ੍ਹਾਂ ਦੇ ਦਰਸ਼ਨਾਂ ਨੂੰ ਚੱਲਿਆ, ਹੋਰ ਕਿੱਥੇ ਚੱਲਿਆ? ਕਹਿਣ ਲੱਗਿਆ ਵੀ ਆਹ ਪੁੱਜੇ ਚ ਕੀ ਲਈ ਜਾਂਦਾ? ਕਹਿੰਦਾ ਵੀ ਸ਼ਹਿਦ, ਛੋਟੀ ਮੱਖੀ ਦਾ ਬੜਾ ਵਧੀਆ ਸ਼ਹਿਦ, ਉਹਨੇ ਬੜੀਆਂ ਸਿਫਤਾਂ ਕੀਤੀਆਂ। ਤੇ ਇਹ ਸਿੱਖ ਇਹ ਫਕੀਰ ਕਹਿਣ ਲੱਗਿਆ ਵੀ ਸਿੱਖਾ, ਖਾਣ ਦੀ ਤੇ ਕੋਈ ਇੱਛਾ ਨਹੀਂ ਸੀ, ਇਹਦੇ ਸਵਾਦ ਨੂੰ ਚੱਖ ਲੈਣ ਦੀ ਤੇ ਕੋਈ ਭਾਵਨਾ ਤੇ ਤਮੰਨਾ ਮੇਰੇ ਅੰਦਰ ਮੌਜੂਦ ਨਹੀਂ ਸੀ। ਤੂੰ ਸਿਫਤਾਂ ਜ਼ਿਆਦੀਆਂ ਕੀਤੀਆਂ ਤੇ ਮੇਰੀ ਜ਼ਬਾਨ ਚ ਥੋੜਾ ਜਿਹਾ ਪਾਣੀ ਆ ਗਿਆ, ਇਵੇਂ ਕਰ ਵੀ ਇਹ ਕੁੱਜੇ ਵਿੱਚੋਂ 1 ਉਂਗਲ ਭਿਉਂ ਕੇ ਤੇ ਮੇਰੇ ਹੱਥ ਦੀ ਤਲੀ ਦੇ ਲਾਦੇ ਮੈਂ ਸ਼ਹਿਦ ਨੂੰ ਚੱਟ ਕੇ ਦੇਖ ਲਵਾਂ। ਉਹ ਕਹਿਣ ਲੱਗਿਆ ਤੇਰੀ ਮੱਤ ਮਾਰੀ ਗਈ ਪਾਗਲ ਆ, ਤੂੰ ਨਹੀਂ ਜਾਣਦਾ ਕਿ ਪਹਿਲਾਂ ਇਹਦਾ ਭੋਗ ਗੁਰੂ ਦਾਤਾ ਨੂੰ ਲੱਗੇਗਾ। ਜੇ ਉਹਨਾਂ ਨੇ ਪ੍ਰਸ਼ਾਦ ਦੇ ਵਜੋਂ ਮੈਨੂੰ ਥੋੜਾ ਬਹੁਤਾ ਦਿੱਤਾ ਤੇ ਜਾਂਦਿਆਂ ਮੈਂ ਤੈਨੂੰ ਤਲੀ ਚਟਾ ਜਾਊਂਗਾ, ਹੁਣ ਨਹੀਂ ਮਿਲ ਸਕਦਾ। ਇਹ ਆ ਗਿਆ ਕਹਿੰਦੇ ਵੀ ਬੜੀਆਂ ਜ਼ਿਆਦਾ ਭੇਟਾਵਾਂ ਸਤਿਗੁਰੂ ਪਾਤਸ਼ਾਹ ਦੇ ਸਾਹਮਣੇ ਪਈਆਂ ਹੋਈਆਂ ਨੇ, ਬਹੁਤ ਜ਼ਿਆਦਾ ਨੇ। ਕਰਦਿਆਂ ਕਰਦਿਆਂ ਗੁਰਦੇਵ ਨੇ ਪੁੱਜੇ ਤੇ ਛੋਟੀ ਲਾਈ, ਕਹਿਣ ਲੱਗੇ ਇਹਦੇ ਵਿੱਚ ਕੀ ਆ? ਉਸੇ ਖੁੱਠਿਆ ਕਰਨ ਲੱਗਿਆ, ਮਹਾਰਾਜ ਮੈਂ ਸ਼ਹਿਦ ਲੈ ਕੇ ਆ, ਕਸ਼ਮੀਰ ਦਾ ਸ਼ਹਿਦ ਬੜਾ ਪਵਿੱਤਰ ਉੱਤਮ ਬੜਾ ਪੁਰਾਣਾ ਆ, ਸ਼ਹਿਦ ਦੀ ਤਸੀਰ ਹੁੰਦੀ ਜਿਉਂ ਜਿਉਂ ਪੁਰਾਣਾ ਹੁੰਦਾ ਜਾਏ ਵਧੀਆ ਹੁੰਦਾ ਜਾਂਦਾ ਹੈ। ਗੁਰਦੇਵ ਕਹਿੰਦੇ ਲਿਆ ਹੁਣ ਖਾਈਏ। ਇਸ ਵਕਤ ਉਹਨੇ ਅੱਗੇ ਕੀਤਾ ਤੇ ਉਹ ਜਿਹੜਾ ਸ਼ਹਿਦ ਦੀਆਂ ਬੜੀਆਂ ਸਿਫਤਾਂ ਕਰ ਰਿਹਾ ਸੀ, ਬੜੀਆਂ ਉਹਦੀਆਂ ਵਿਉਂਤਬੰਦੀਆਂ ਬਣਾ ਰਿਹਾ ਸੀ, ਉਹ ਤੇ ਗੰਦਗੀ ਨਾਲ ਭਰਿਆ ਹੋਇਆ, ਕੀੜੇ ਪਏ ਹੋਏ, ਸਿੱਖ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮਹਾਰਾਜ ਮੈਂ ਤੇ ਬੜਾ ਸੁੰਦਰ ਲਿਆਂਦਾ ਸੀ। ਕਹਿਣ ਲੱਗੇ ਵੀ ਤੇਰੇ ਸਾਹਮਣੇ ਹੀ ਆ। ਸਿੱਖ ਥੋੜਾ ਜਿਹਾ ਵਿਰਾਪ ਕਰਨ ਲੱਗਿਆ। ਦਾਤਾ ਜੀ ਕਹਿਣ ਲੱਗੇ ਸਿੱਖਾ ਇੱਥੋਂ 3 ਮੀਲ ਦੂਰ ਅਸੀਂ ਤੇਰੇ ਤੋਂ ਸ਼ਹਿਦ ਮੰਗਦੇ ਰਹੇ, ਤੈਨੂੰ ਇਹ ਆਸ ਦੇ ਰਹੇ ਕਿ ਇੱਕ ਉਂਗਲ ਹੀ ਭਿਉਂਦੇ ਸਾਡੀ ਤਲੀ ਤੇ ਲਾ ਦੇ ਤੇ ਤੂੰ ਸਾਨੂੰ ਤਲੀ ਤੇ ਚੱਟ ਲੈਣ ਜੋਗਾ ਸ਼ਹਿਦ ਨਹੀਂ ਦਿੱਤਾ, ਤੇਰਾ ਕੁਝਾ ਕਿਸ ਕੰਮ ਲੱਗਿਆ? ਮਹਾਰਾਜ ਤੁਸੀਂ ਨਹੀਂ, ਉਹ ਤੇ ਮੁਸਲਮਾਨ ਫਕੀਰ ਸੀ, ਉਹ ਤੇ ਭਾਈ ਕੱਟੂ ਸੀ। ਗੁਰਦੇਵ ਕਹਿਣ ਲੱਗੇ ਤੇਰੀ ਨਜ਼ਰ ਵਿੱਚ ਉਹ ਮੁਸਲਮਾਨ ਹੋਵੇਗਾ, ਉਹ ਮੁਸਲਮਾਨ ਫਕੀਰ ਹੋਵੇਗਾ, ਮੇਰੇ ਲਈ ਉਹ ਪਿਆਰਾ ਸਿੱਖ ਆ, ਮੇਰੇ ਲਈ ਉਹ ਭਾਈ ਕੱਟੂ ਆ। ਜਾ, ਜਦ ਤੱਕ ਤੇਰੇ ਇਸ ਸ਼ਹਿਦ ਨੂੰ ਭਾਈ ਕੱਟੂ ਭੋਗ ਨਹੀਂ ਲਾ ਦਿੰਦਾ, ਸਾਨੂੰ ਵੀ ਮਨਜ਼ੂਰ ਨਹੀਂ। ਆਪਣੇ ਸਿੱਖਾਂ ਨੂੰ ਅਜਿਹੀ ਵਡਿਆਈ ਮੇਰੇ ਮਾਲਕ ਜੀ ਬਖਸ਼ਦੇ ਸਨ। 4 ਜੰਗਾਂ ਦਾ ਵਰਣਨ ਉਹਨਾਂ ਦੇ ਜੀਵਨ ਦੇ ਦੌਰਾਨ ਆਉਂਦਾ। ਮੈਂ ਦੱਸਿਆ ਕਿ ਗੁਰਦੇਵ ਨੇ 1 ਜੰਗ ਨੂੰ ਸਵੇਰ ਤੋਂ ਸ਼ਾਮ ਤੱਕ ਫਤਿਹ ਕੀਤਾ। ਦੂਸਰੀ ਵਿਸ਼ੇਸ਼ਤਾ ਕਿ ਜਿਹੜਾ ਸ਼ਾਮ ਦਾ ਦੀਵਾਨ ਹੁੰਦਾ ਸੀ, ਮੁਗਲੀਆ ਫੌਜ ਦੇ 5 ਮੁੱਖ ਜਰਨੈਲਾਂ ਦੀ ਲਾਸ਼ਾਂ ਦੇ ਉੱਪਰ ਲੱਗਦਾ ਸੀ। ਸ੍ਰੀ ਹਰਗੋਬਿੰਦਪੁਰ ਸਾਹਿਬ ਜਿਹੜਾ ਦਮਦਮਾ ਉਹਨੂੰ ਵੇਖ ਲਿਓ, ਇਤਿਹਾਸ ਪੜ੍ਹ ਲਿਓ, ਗੁਰੂ ਸਾਹਿਬ ਮਹਾਰਾਜ ਦੀ ਕਥਾ ਪੜ੍ਹ ਲਿਓ। ਪਰ ਪਿਆਰਾ ਸਿੰਘ ਭੋਗਲ ਨੇ 1 ਗੱਲ ਥੋੜੀ ਜਿਹੀ ਹੋਰ ਲਿਖੀ ਹੈ। ਉਹਨੇ ਆਖਿਆ ਫਗਵਾੜੇ ਦੇ ਕੋਲ ਪਲਾਈ ਵੀ ਥੋੜਾ ਜਿਹਾ ਇੱਕ ਛੋਟਾ ਜੰਗ ਹੋਇਆ ਸੀ, ਉਹਦੇ ਵਿੱਚ ਗੁਰਦੇਵ ਚਾਹੇ ਆਪ ਨਹੀਂ ਪ੍ਰਵੇਸ਼ ਹੋਏ, ਪਰ ਸਤਿਗੁਰੂ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦੇ ਤੇਗ ਮੰਨ, ਇਹ ਪਿਆਰਾ ਸਿੰਘ ਭੋਗਲ ਦੀ ਖੋਜ ਹੈ, ਕਹਿਣ ਲੱਗੇ ਵੀ ਤੇਗ ਮੰਨ ਇਹ ਉਹਦੇ ਕਹਿਣ ਦੇ ਮੁਤਾਬਕ ਆ ਕਿ ਇਹਨਾਂ ਨੇ ਜੰਗ ਨੂੰ ਫਤਿਹ ਕੀਤਾ ਤੇ ਗੁਰਦੇਵ ਆਪਣੇ ਇਸ ਛੋਟੇ ਪੁੱਤਰ ਦੇ ਇੰਨੇ ਖੁਸ਼ ਹੋਏ। ਕਹਿਣ ਲੱਗੇ ਤੇਗ ਮੰਨ ਨਹੀਂ, ਤੂੰ ਤੇਗ ਬਹਾਦਰ ਆ, ਇਹ ਪਲਾਹੀ ਦੀ ਜੰਗ। ਗੁਰਦੇਵ ਜੀ ਕੀਰਤਪੁਰ ਸਾਹਿਬ ਵਿਖੇ ਬਰਾਜੇ ਹੋਏ ਨੇ। 1 ਦਿਨ ਬਾਗ ਵਿੱਚ ਟਹਿਲਣ ਗਏ, ਸਾਹਿਬਜ਼ਾਦਾ ਹਰਰਾਏ ਸਾਹਿਬ ਉਹ ਇਹਨਾਂ ਦੇ ਪਿੱਛੇ ਚਲੇ ਗਏ। ਉਹਨਾਂ ਨੇ 101 ਕਲੀ ਦਾ ਚੋਲਾ ਪਹਿਨਿਆ ਹੋਇਆ ਸੀ। ਹੁਣ ਅਸੀਂ ਅੰਗਰੇਜ਼ਾਂ ਦਾ ਫੈਸ਼ਨ ਵਿੱਚ ਪਾ ਗਏ ਨਾ ਸਾਡੇ ਕੋਲ, ਔਰ ਅਸੀਂ ਉਹ ਜਿਹੀਆਂ ਟੀ ਸ਼ਰਟਾਂ ਤੇ ਕਮੀਜ਼ਾਂ ਪਾਉਣ ਲੱਗ ਪਏ। ਅਜੇ ਵੀ ਜਿਹੜੇ ਮੁਸਲਮਾਨ ਆ ਉਹ ਤੰਬੂਤ ਪਾਉਂਦੇ ਤੇ ਸਾਡੇ ਪੁਰਾਣੀ ਰਵਾਇਤ ਦੇ ਅਨੁਸਾਰ ਚੋਲੇ ਪਾਉਂਦੇ। ਨਿਹੰਗ ਸਿੰਘਾਂ ਦੀ ਪੇਟੀ ਵੇਖ ਰਹੇ ਨੇ ਕਿੰਨੀਆਂ ਕਲੀਆਂ ਦੀ ਹੁੰਦੀ। 101 ਕਲੀ ਦਾ ਜਾਮਾ ਚੋਲਾ ਪਾਇਆ ਹੋਇਆ ਤੇ ਸਾਹਿਬਜ਼ਾਦਾ ਮਗਰ ਆ ਰਹੇ ਨੇ, ਨਾਲ ਕੁਝ ਸੇਵਾਦਾਰ ਨੇ। ਕਹਿੰਦੇ ਵੀ ਇਹਨਾਂ ਦੇ ਚੋਲੇ ਦੇ ਨਾਲ ਅੜਕੇ ਤੇ ਇੱਕ ਫੁੱਲ ਡਿੱਗ ਪਿਆ। ਗੁਰਦੇਵ ਮੁੜ ਕੇ ਆਏ, ਜਿਸ ਵਕਤ ਮੁੜੇ ਤੇ ਰੁਕ ਗਏ ਉਸ ਫੁੱਲ ਦੇ ਕੋਲ। ਦੁਨੀਆਂ ਦੇ ਲੋਕ, ਦੁਨੀਆਂ ਦੇ ਜਰਨੈਲ ਇਹ ਕਹਿੰਦੇ ਨੇ, ਲਖਾਰੀ ਮੰਨਦੇ ਨੇ ਕਿ ਜਿਹੜਾ ਜਰਨੈਲ ਉਹ ਜੰਗੇ ਮੈਦਾਨ ਦੇ ਅੰਦਰ ਸੂਝਣ ਵਾਲਾ ਵਿਅਕਤੀ ਆ, ਉਹ ਇਹੋ ਜਿਹੀ ਦਇਆ ਨਹੀਂ ਕਰ ਸਕਦਾ। ਉਹਦਾ ਕੰਮ ਤੇ ਮਾਰ ਕੁੱਟ, ਹਿਟਲਰ ਦੀ ਹਿਸਟਰੀ ਪੜ੍ਹੀ, ਹਿਟਲਰ ਤੇ ਆਪਣੇ ਤੇ ਵੀ ਦਇਆ ਨਹੀਂ ਕਰ ਰਿਹਾ। ਇੱਕ ਵਿਦੇਸ਼ੀ ਨੇ ਆਣ ਕੇ ਹਿਟਲਰ ਨੂੰ ਪੁੱਛਿਆ, ਤੇਰੇ ਵਿੱਚ ਉਹ ਕੀ ਖਾਸੀਅਤ ਆ ਜਿਹਦੇ ਨਾਲ ਪੂਰੇ ਵਰਲਡ ਦੇ ਨਾਲ ਲੋਹਾ ਲੈਣ ਲਈ ਤਿਆਰ ਬੈਠਾ? ਬਾਜ਼ਾਰ ਵਿੱਚ ਨਿਕਲੇ, ਇੱਕ ਸ਼ਪਾਹੀ ਨੇ ਆਣ ਕੇ ਸਲੂਟ ਮਾਰੇ। ਹਿਟਲਰ ਕਹਿਣ ਲੱਗਿਆ, ਇਹ ਸ਼ਪਾਹੀ
ਤੈਨੂੰ ਤੇਰਾ ਜਰਨੈਲ ਹੁਕਮ ਦਿੰਦਾ ਕਿ ਕਿਲੇ ਦੀ ਅਟਾਰੀ ਦੇ ਉੱਪਰ ਚੜ੍ਹ ਕੇ ਛਾਲ ਮਾਰ। ਉਹ ਦੌੜਿਆ, ਕਿਲੇ ਦੀ ਅਟਾਰੀ ਦੇ ਉੱਪਰ ਚੜਿਆ, ਛਾਲ ਮਾਰ ਕੇ ਚੂਰ ਚੂਰ ਹੋ ਗਿਆ। ਉਹਦੇ ਸਾਹਮਣੇ ਦੋ ਨਿਸ਼ਾਨੇ ਸੀ, ਜਾਂ ਮਰਨਾ ਮੌਤ ਹੀ ਸੀ। ਜੇ ਉਹ ਜਵਾਬ ਦਿੰਦਾ ਹਿਟਲਰ ਨੇ ਤਦ ਵੀ ਗੋਲੀ ਨਾ ਡਾ ਦੇਣਾ ਸੀ। ਇਹੋ ਜਿਹੇ ਨਿਰਦਈ ਲੋਕ ਹੁੰਦੇ ਨੇ। ਪਰੰਤੂ ਗੁਰੂ ਦਾ ਤਾਂ ਇੱਕ ਫੁੱਲ ਟੁੱਟਿਆ ਹੋਇਆ ਉਹਦੇ ਕੋਲ ਖੜ ਗਿਆ, ਕਹਿਣ ਲੱਗੇ ਬੜਾ ਟਹਿਕ ਰਿਹਾ ਸੀ, ਚਮਕ ਰਿਹਾ ਸੀ, ਇਹ ਤੇ ਸੂਰਜ ਨਾਲ ਗੱਲਾਂ ਕਰ ਰਿਹਾ ਸੀ। ਕਿਸ ਨੇ ਤੋੜਿਆ? ਸਿੱਖ ਨੇ ਸ਼ਿਕਾਇਤ ਨਹੀਂ ਕੀਤੀ, ਸਾਡੇ ਕੌਮ ਵਿੱਚ ਸ਼ਿਕਾਇਤ ਦਾ ਹੁਕਮ ਵੀ ਨਹੀਂ। ਕਹਿਣ ਲੱਗੇ ਮਹਾਰਾਜ, ਹੁਣੇ ਸਾਹਿਬਜ਼ਾਦਾ ਹਰਰਾਏ ਸਾਹਿਬ ਇਸ ਪਾਸਿਓਂ ਦੀ ਲੰਘੇ ਸਨ, ਇੰਨੇ ਚਿਰ ਨੂੰ ਹਰਰਾਏ ਸਾਹਿਬ ਆ ਗਏ। ਕਹਿਣ ਲੱਗੇ ਬੇਟਾ, ਇਹ ਫੁੱਲ ਤੂੰ ਤੋੜਿਆ? ਨਾ ਬਾਪੂ, ਮੈਂ ਨਹੀਂ, ਇਹ ਤੇ ਮੇਰੇ ਚੋਲੇ ਨਾ ਅੜ ਕੇ ਟੁੱਟ ਗਿਆ। ਤੇ ਗੁਰਦੇਵ ਨੇ ਬਚਨ ਕੀਤਾ, ਬੇਟਾ ਜੇ ਚੋਲਾ ਸੰਭਾਲ ਕੇ ਨਹੀਂ ਚੱਲਣਾ ਤੇ ਇਹਨੂੰ ਪਹਿਨਣਾ ਵੀ ਕਦੇ ਨਹੀਂ। ਜੇ ਸੰਭਾਲ ਨਹੀਂ ਨਾ ਸਕਦੇ ਇਹਨੂੰ ਮਤ ਪਹਿਨੋ। ਇਤਿਹਾਸ ਕਹਿੰਦਾ, ਸਿੱਖ ਤਾਰੀਖ ਲਿਖਦੀ ਕਿ ਉਸ ਦਿਨ ਤੋਂ ਗੁਰੂ ਹਰਰਾਏ ਸਾਹਿਬ ਨੇ ਚੋਲਾ ਫੜ ਕੇ ਚੱਲਣਾ ਸ਼ੁਰੂ ਕਰ ਦਿੱਤਾ। ਮਾਈ ਸਤ 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 ਹਰ ਸਾਦਾ, ਹੋਰ ਪੂਰੇ ਬਚਨ ਜੋ ਕਹੋ ਮੈਂ ਸ਼ੀਕ ਗਾਠਰੀ ਬਾਧਾ, ਫੜ ਕੇ ਚੱਲਦੇ ਨੇ। ਜਦੋਂ ਗੁਰਤਾ ਦੇ ਬਰਾਜ ਹੋਏ, ਮਨ ਹੋਏ ਨਾ, ਕਿਸੇ ਨੇ ਪੁੱਛਿਆ, ਮਹਾਰਾਜ ਹੁਣ ਤੇ ਖੁਦ ਗੁਰੂ ਬਣ ਗਏ ਤੇ ਹੁਣ ਤੇ ਚੋਲਾ ਛੱਡ ਦਿਓ। ਕਹਿਣ ਲੱਗੇ, ਅੱਗੇ ਤੇ ਚੋਲਾ ਹੀ ਖਿਲਰਦਾ ਸੀ ਤੇ ਇਹ ਸਜ਼ਾ ਅੱਜ ਤੱਕ ਆ, ਤੇ ਜੇ ਕਿਤੇ ਗੁਰੂ ਬਚਨ ਛੱਡ ਦਿੱਤਾ ਤੇ ਫਿਰ ਪਤਾ ਨੀ ਕੀ ਬਣੇਗਾ। ਇਹੋ ਜਿਹੇ ਦਿਆਲੂ, ਉਹਨਾਂ ਦਾ ਜੀਵਨ ਬੜਾ ਲੰਬੇ ਰਾਹ। ਮੇਰੇ ਵਰਗਾ ਨਾਚੀਜ ਕੀਟ ਉਹਨਾਂ ਦੇ ਜੀਵਨ ਦੇ ਮਤਲਬ ਕੀ ਆਖ ਸਕਦਾ? ਇੱਕ ਛੋਟੀ ਜਿਹੀ ਸਾਖੀ ਕਹਿ ਕੇ ਮੈਂ ਅੱਜ ਦੇ ਵਿਚਾਰ ਨੂੰ ਲਵਾਂ। ਸ੍ਰੀ ਹਰਗੋਬਿੰਦਪੁਰ ਦੀ ਭਿਆਨਕ ਜੰਗ ਕੀਤੀ। ਲਾਹੌਰ ਦੇ ਰਹਿਣ ਵਾਲਾ, ਲਾਹੌਰ ਜ਼ਿਲ੍ਹੇ ਦੇ ਰਹਿਣ ਵਾਲਾ ਇੱਕ ਰਾਮੂ ਨਾਮ ਦਾ ਸਿੱਖ ਗੁਰੂ ਅਰਜਨ ਸਾਹਿਬ ਦਾ ਆਣ ਕੇ ਤੇ ਅਰਜਨ ਮਾਂਗੇ ਦੇ ਕੋਲ ਬੈਠ ਗਿਆ, ਮੇਥੇ ਚੌਂਕ ਦੇ ਕੋਲ ਆਪਣੀ ਸਮਾਧੀ ਵਿੱਚ ਜੁੜਿਆ ਰਹਿੰਦਾ। ਅਚਨਚੇਤ ਮਨ ਦੇ ਅੰਦਰ ਇਹ ਭਾਵਨਾ ਉੱਠੀ ਕਿ ਗੁਰੂ ਦਾਤਾ ਦੇ ਦਰਸ਼ਨ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਇਹੋ ਜਿਹੇ ਸਨ, ਜਿੰਨੇ ਵੀ ਯਾਦ ਕੀਤਾ ਤੁਰੰਤ ਹੀ ਪਹੁੰਚ ਗਿਆ, ਕੋਈ ਦੇਰੀ ਨਹੀਂ। ਭਾਵਨਾ ਨੂੰ ਯਾਦ ਕੀਤਾ ਸੀ ਭਾਵਨਾ ਨਾਲ। ਗੁਰਦੇਵ ਦੇ ਘੋੜਿਆਂ ਦੀ ਪੌੜ ਦੀ ਆਵਾਜ਼ ਆਈ, ਤੇ ਕੀ ਹੋਇਆ? ਉਸ ਵਕਤ ਦੇਖਿਆ ਗੁਰੂ ਦਾਤਾ ਜੀ ਆ ਗਏ, ਕੁਝ ਗਾਈਆਂ ਕੋਲ ਨੇ, ਉਹਨਾਂ ਦਾ ਦੁੱਧ ਚੋਇਆ। ਭਾਈ ਜੇਠਾ ਜੀ, ਭਾਈ ਲੰਗਾਹ ਜੀ ਦੁੱਧ ਚੋਇਆ, ਛਕਾਇਆ। ਗੁਰਦੇਵ ਪ੍ਰਸੰਨ ਹੋ ਗਏ, ਕਹਿਣ ਲੱਗੇ, ਰਾਮੂ ਤੇਰੇ ਤੇ ਪ੍ਰਸੰਨ ਹੈ, ਕੀ ਮੰਗਦਾ? ਮਹਾਰਾਜ, ਤੁਹਾਡੀ ਦਿੱਤੀ ਹੋਈ ਬਖਸ਼ਿਸ਼ ਇਹਦੇ ਨਾਲੋਂ ਵੱਡੀ ਕੀ ਹੋ ਸਕਦੀ? ਇਸ ਗਰੀਬ ਨੂੰ ਨਵਾਜਣ ਦੇ ਲਈ ਖੁਦ ਇੱਥੇ ਆਏ। ਕਹਿੰਦੇ ਫਿਰ ਵੀ ਮੰਗ। ਕਹਿਣ ਲੱਗੇ, ਜਿਹੜੀਆਂ ਗਾਈਆਂ ਨਾ, ਇਹਨਾਂ ਦੀ ਛਾਂ ਕਰ ਦਿਓ। ਉਸ ਵਕਤ ਫਿਰ ਉਹਨਾਂ ਨੇ ਭਾਈ ਜੇਠੇ ਨੂੰ, ਭਾਈ ਬਿਧੀ ਚੰਦ ਨੂੰ ਰੋੜ ਦਿੱਤੇ, ਛੱਟਾ ਦੇ ਦਿਓ, ਉੱਥੇ ਬੇਰੀਆਂ ਉੱਗ ਪਈਆਂ, ਬੇਰੀਆਂ ਤੇ ਮੇਰੀਆਂ ਉਹ ਆਪ ਮੈਂ ਅੱਖਾਂ ਨਾਲ ਵੇਖੀਆਂ। ਜਦੋਂ ਕਾਰ ਸੇਵਾ ਲੱਗੀ ਨਾ, ਉਸ ਵਕਤ ਉਹਨਾਂ ਨੂੰ ਕੁੱਟਿਆ ਗਿਆ। ਉਹਨਾਂ ਦੇ ਵਿੱਚ ਇੱਕ ਖਾਸੀਅਤ ਹੋਰ ਸੀ, ਇੱਕ ਵਿਸ਼ੇਸ਼ਤਾ ਹੋਰ ਸੀ। ਉਹ ਕੀ ਸੀ? ਕਿ ਉਹ ਬੇਰੀਆਂ ਦੇ ਬੇਰ ਜਿਹੜੇ ਆ, ਵੇਚੇ ਨਹੀਂ ਜਾ ਸਕਦੇ, ਖਾਧੇ ਜਾ ਸਕਦੇ, ਬੜਾ ਝੁੰਡ ਸੀ। ਦੂਸਰੀ ਗੱਲ, ਉਸ ਨਗਰ ਦਾ ਕੋਈ ਵੀ ਵਿਅਕਤੀ ਜਿਸ ਵਕਤ ਚੜ੍ਹਾਈ ਕਰਨੀ ਹੋਵੇ, ਚਲਾਣਾ ਕਰਨਾ ਹੋਵੇ ਨਾ, ਉਹ ਬੇਰੀ ਇੱਕ ਬੇਰੀ ਆਪਣੇ ਆਪ ਸੁੱਕ ਜਾਂਦੀ ਸੀ। ਕੇਵਲ ਮੁਰਦੇ ਤੇ ਉਹਦੀ ਲੱਕੜ ਪਾਈ ਜਾਂਦੀ ਸੀ, ਹੋਰ ਵਰਤੋਂ ਵਿੱਚ ਵੀ ਨਹੀਂ ਲਿਆਈ ਜਾਂਦੀ ਸੀ। ਇਹ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੀ ਸ਼ਕਤੀ। ਔਰ ਦਿਆਲੂ ਇਹੋ ਜਿਹੇ ਕਿ ਜਿਸ ਵਕਤ ਗੜ੍ਹ ਗਵਾਲੀਅਰ ਦੇ ਅੰਦਰ ਜਹਾਂਗੀਰ ਨੇ ਇੱਕ ਧੋਖੇ ਦਿੱਤਾ ਹੈ ਤੇ ਇਹਨਾਂ ਨੂੰ ਰੱਖਿਆ, ਕੁਝ ਥਾਵਾਂ ਤੇ ਤੌਜ ਕੇ ਜਹਾਂਗੀਰੀ ਦੇ ਅੰਦਰ, ਤੇ ਉਹ ਲਿਖਦਾ ਕਿ ਮੈਂ ਇਹਨਾਂ ਦਾ ਪਰਿਵਾਰ ਜਿਹੜਾ ਇਹਨੂੰ ਜਪ ਜਿਹੜਾ ਆ ਉਹ ਮੁਰਤਜ਼ਾ ਖਾਨ ਦੇ ਹਵਾਲੇ ਕਰਨ ਦਾ ਹੁਕਮ ਦਿੱਤਾ ਅਰਜਨ ਮੱਲ ਦੇ ਪਰਿਵਾਰ ਨੂੰ। اور کچھ لکھاری ماندے بھی گردے وہ 12 سال گڑھ گوالیئر دے قلعے اندر رہے ہیں ساڈے قوم دے بڑے بڑے لکھاری ماندے نے پرنتو میں اپنے استاد دے نال اس وچار نوں سانجھا کیتا او کہن لگے بھی یہ تے ٹھیک ہے جس طریق دے دوران مہاراج گوالیئر گئے اسی طریق دے وچ جڑے تمام صاحبزادے نے انہاں دا جنمیا یہ مطلب ہے مہاراج کیول 2 مہینے اتھے رہے ہوں گے خیر جہانگیر بھل گیا بھائی جیٹھا جی لمبہ جی انہاں نے ڈرایا تمکایا کچھ پڑھیا میں کہ شیر بنے جس وقت سارا کچھ ہو گیا کہ بھائی جیٹھا جی نوں گردیو نے ایک گڑوا دیتا کہنے لگے جیٹھیا گنگا دے وچوں پانی دا بھر کے لے گیا پانی دا گڑوا بھر کے لے آندا کہندے جا دوبارہ پانی دی لوڑ نہیں گنگا وچ پا دے گنگا وچ پا دے سراج جی نے سری گور پرتاپ سورج گرنتھ نوں پڑھ لیا ستگرو بہن لگے جیٹھیا جس وقت تم پانی دا گڑوا گنگا جو پڑھیا تے گنگا سک گئی سی اوہدا وہن جڑا وہ پرلے پاسے نوں وگن لگ پیا کی ہویا کہندا مہاراج گنگا ورگا گمبھیر دریا نوں کی ہونا سی کچھ بھی نہیں کہنے لگے جس وقت تو ایک گڑوا پانی دا وچ پا دیتا تو اس وچ ہڑ آ گیا سی نہیں مہاراج تے کہندے پھر گرو دریا روپ تم ایک گڑوے ورگا نچیج کہ تم جہانگیر نوں ڈراؤندا پھرنا تم قرمت دے الٹ کرم کیتا اس کر کے سزا دا حقدار ہیں سزا ملے گی جیٹھا ڈر گیا مہاراج یہ میں جان بوجھ کے نہیں کیتا مات گنگا جی اتاولے سی انہاں دا حکم سی سنگت جڑیا بڑی بہبل ہو رہی سی سنگت دا حکم سی پھر جا کے کتے بچیا نہیں تے گرو گوبند سنگھ مہاراج نے بھی آکھیا نا کرامات جڑا ہے وہ نام قہر دا ہوندا دے تم کی کر رہے ہیں کرامات نہیں دکھاؤنے ایتھے بس نہیں مہاراج تے گرو تیغ بہادر صاحب نے تے ہی آکھیا سی بچتر ناٹک میں پڑھے ناٹک چیٹک کیے کوکاجا پرب لوگن تے آوت لاجا کہندے ناٹک سارا ایک ناٹک دا کھیل ہے نا چیٹک چیشٹا لا دین والے من نوں بہلا لائن والے تم ایہو جے کرم کیتے یہو جی میرے داتا گرو ہرگوبند پاتشاہ مہاراج جنہ دا آج دے دن اوترن ہویا انہاں دے جیون دیاں گھٹناواں بےانت نے میں کیول ایک ساگر دے وچوں پانی دا ایک قطرہ کہن دا جتن کیتا نہیں آخیا جا سکدا انہاں دا جیون بڑا الوکک ہے ایہو جی ستگرو پاتشاہ اور من دے اندر بھی اپاں بھاونا یہی پیدا کریے جو گرو ارجن دے پاتشاہ مہاراج آخدے نے کی آخدے ہیں ہاں جی
تلنگ محلہ پنجواں پر تیجا
تلنگ راگ شبد دے رچنہار گرو ارجن دیو جی تیسرے گھر وچ اس شبد نوں گا لین دی ہدایت کردے ہیں
کرتے قدرتی مستاق
اے سرشتی رچنہار واہگرو قدرتی قدرت مایا قدرت شکتی قدرت اس مالک دی بناوٹ بنائی ہوئی سرشتی دا ایک پا حصہ ایک روپ ستگرو بادشاہ جی کہندے قدرت کر کے وسیا ہوئے وقت بچارے ہو بندہ ہوئے کوش نے یہ ارتھ یہ کیتا بھی قدرت اس مالک دا جڑا یہ مایا دا جال ادے وچ ہی وہ آپ موجود ہے پاو کی سرشتی بنائی اور ادے اندر وہ آپ بیٹھا مہاراج کہندے نا دو ہی قدرت ساجی پہلا انہیں اپنا آپ بنایا آپ ہی نے آپ ساجیو آپ ہی نے رچیو نہ دو ہی قدرت ساج خلاصن لٹھو چاہیے نہیں ہے نا دوجی قدرت پہلا آپ سی پھر انہیں یہ سارا اپنا مایا کا وستار کیتا اور یہ پرواب ایہو جہ پیا ستگرو بادشاہ کہندے یہ مالک تیرے اس مائک جاڑ ول ویخ کے یہ جڑا تم نقشہ بنایا یہ ول ویخ کے مستاق تیرے درشنوں کا میں اچھکیا ਤੇਰੇ ਦਰਸ਼ਨਾਂ ਦੇ ਨਾਲ ਮੇਰੀ ਭਾਵ ਤੇਰੇ ਦਰਸ਼ਨ ਕਰ ਲੈਣ ਦੇ ਲਈ ਮੇਰੇ ਅੰਦਰ ਸਹਿਮਤੀ ਪੈਦਾ ਹੋ ਰਹੀ ਹੈ। ਮੈਂ ਇਸ ਗੱਲ ਦਾ ਪ੍ਰਤ ਜੋਗੀ ਹਾਂ ਕਿ ਮੈਂ ਤੇਰੇ ਨਾਲ ਮਿਲ ਜਾਵਾਂ। ਸਤਿਗੁਰੂ ਪਾਤਸ਼ਾਹ ਕਹਿੰਦੇ ਮੈਂ ਵੇਖ ਕੇ ਮੁਸਤਾਕ ਤੇਰੇ ਦਰਸ਼ਨਾਂ ਦਾ ਇਸ਼ਕ ਹਾਂ।
ਦੀਨ ਦੁਨੀਆ ਏਕ ਤੂੰ ਹੀ ਸਭ ਖਲਕ ਹੀ ਤੇ ਪਾਕ।
ਹੇ ਮਹਾਰਾਜ, ਸਭ ਖਲਕ ਹੀ ਤੇ ਪਾਕ, ਤੂੰ ਦੁਨੀਆਂ ਨੂੰ ਬਣਾ ਕੇ ਵੀ ਉਹਦੇ ਨਾਲੋਂ ਵੱਖਰਾ ਆ। ਦੀਨ ਦੁਨੀਆ ਇਹ ਸਾਰਾ ਕੁਛ ਏਕ ਤੇਰਾ ਰੂਪ ਵੀ ਆ ਤੇ ਤੂੰ ਇਹਦੇ ਤੋਂ ਬਾਹਰ ਵੀ ਆ। ਨੰਦ ਲਾਲ ਜੀ ਨੇ ਵੀ ਇਹ ਸ਼ਬਦ ਵਰਤਿਆ, ਦੀਨੋ ਦੁਨੀਆ ਦਰਕ ਮੰਦੇ ਆਮ ਪਰੀ ਰੁੱਖ ਸਾਰੇ ਮਾਂ ਹਰ ਦੋਆ ਲਮਕੀਮ ਤੇ ਯਕ ਤਾਰ ਮੁਵੇ ਯਾਹਰੇ ਮਾਂ। ਕੀ ਕਹਿੰਦੇ ਨੇ, ਦੀਨ ਦੁਨੀਆ ਏਕ ਤੂੰ ਹੀ, ਮਾਇਆ ਦਾ ਔਰ ਮਾਇਆ ਤੋਂ ਬਾਹਰ ਇਹ ਵੀ ਤੇਰਾ ਪ੍ਰਭਾਵ, ਔਰ ਤੇਰੇ ਵਿਚ ਵਿਸ਼ੇਸ਼ਤਾ ਇਹ ਕਿ ਮਾਇਆ ਦੇ ਵਿਚ ਰਹਿ ਕੇ ਵੀ ਇਹਦੇ ਤੋਂ ਤੂੰ ਨਿਰਲੇ ਪਿਆ। ਜੈਸੇ ਜਨਮ ਕਮਲ ਨਿਰਾਲ ਮਰਗਾਈ ਨਿਸ਼ਾਨੇ ਹਨ, ਜਿਵੇਂ ਪਾਣੀ ਦੇ ਵਿਚ ਰਹਿ ਕੇ ਵੀ ਜਿਹੜੀ ਮਰਗਾਬੀ ਆ ਉਹ ਪਾਣੀ ਤੋਂ ਵੱਖਰੀ ਆ, ਪਾਣੀ ਉਹਦੇ ਖੰਭ ਜਿਹੜੇ ਉਹਨਾਂ ਨਾਲ ਸਪਰਸ਼ ਨਹੀਂ ਕਰਦਾ। ਕਿ ਮਹਾਰਾਜ ਤੂੰ ਇਹਦੇ ਨਾਲੋਂ ਪਵਿੱਤਰ ਆ, ਭਾਵ ਇਹ ਮਾਇਆ ਦੀ ਇਹ ਸੰਸਾਰ ਦੀ ਗੰਦਗੀ ਮਾਇਆ ਦਾ ਪ੍ਰਭਾਵ ਤੇਰੇ ਤੇ ਲਪਾਏ ਮਨ ਤਾਂ ਨਹੀਂ ਪਾ ਸਕਦਾ, ਤੈਨੂੰ ਜਕੜ ਨਹੀਂ ਸਕਦਾ, ਤੈਨੂੰ ਆਪਣੇ ਅਸਰ ਵਿਚ ਫਸਾ ਨਹੀਂ ਸਕਦਾ। ਹਾਂਜੀ,
ਰਹਾਓ
ਵਿਸਰਾਮ ਦੇ ਕੇ ਮਹਾਰਾਜ ਆਖਦੇ ਹਨ,
ਕਿਨ ਮਾਹੇ ਥਾਪ ਥਾਪ ਦਾ ਆਚਰਜ ਤੇਰੇ ਰੂਪ।
ਕੇ ਪਾਤਸ਼ਾਹ ਤੂੰ ਕਿਸ ਰੂਪ ਵਿਚ ਆ ਔਰ ਆਪਣਾ ਰੂਪਾਂਤਰ ਕਿਸ ਪਾਸੇ ਕਰ ਲੈਣਾ, ਇਹਦੇ ਬਾਰੇ ਸਾਨੂੰ ਕੋਈ ਗਿਆਨ ਨਹੀਂ। ਕੁਝ ਲੋਕ ਉਹਦਾ ਰੂਪਾਂਤਰ ਬਣਾਉਂਦੇ ਨੇ, ਉਹਦਾ ਰੂਪਕ ਅਲੰਕਾਰ ਬਣਦੇ ਨੇ, ਪਰੰਤੂ ਅੱਜ ਤੱਕ ਜਿੰਨੇ ਵੀ ਸਾਧਕਾਂ ਨੂੰ ਉਹਦੇ ਦਰਸ਼ਨ ਹੋਏ ਉਹਦਾ ਅੰਦਾਜ਼ ਵੱਖਰਾ ਆ। ਕਿਉਂਕਿ ਹਰ ਰਸਤੇ ਤੇ ਚੱਲਣ ਲਈ ਸਾਧਨ ਵੱਖਰਾ ਹੁੰਦਾ। ਜੇ ਆਕਾਸ਼ ਦੇ ਵਿਚ ਉੱਡਣਾ ਉਹਦੇ ਲਈ ਹਵਾਈ ਜਹਾਜ਼ ਦੀ ਲੋੜ ਆ, ਸਮੁੰਦਰ ਦਾ ਸਫ਼ਰ ਕਰਨਾ ਬੇੜੀ ਤੇ ਜਾਂ ਜਿਹੜਾ ਸ਼ਿਪ ਹੁੰਦਾ ਉਹਦੀ ਲੋੜ ਪੈਂਦੀ। ਜੇ ਆਪਾਂ ਧਰਤੀ ਤੇ ਚੱਲਣਾ ਕਾਰ ਘੋੜਾ ਬੱਸ ਟ੍ਰੇਨ ਦੀ ਜ਼ਰੂਰਤ ਪੈਂਦੀ। ਤੇ ਜੇ ਕੋਈ ਆਖੇ ਕਿ ਮੈਂ ਆਪਣੇ ਘਰ ਜਾਣਾ ਤੇ ਪਾਰਕ ਐਵਨਿਊ ਤੋਂ ਉੱਥੇ ਪਹੁੰਚਣ ਦੇ ਲਈ ਮੈਂ ਜਹਾਜ਼ ਤੇ ਜਾਵਾਂ, ਤੇ ਜਹਾਜ਼ ਨਹੀਂ ਜਾਵੇਗਾ। ਜੇ ਕੋਈ ਆਖੇ ਮੈਂ ਇੰਨੀ ਦੂਰੋਂ ਬੇੜੀ ਤੇ ਅਥਵਾ ਮੈਂ ਸ਼ਿਪ ਤੇ ਸਫ਼ਰ ਕਰਕੇ ਤੈਅ ਆ ਕਰਕੇ ਆ ਗਿਆ ਤੇ ਮੈਂ ਸ਼ਿਪ ਤੇ ਜਾਣਾ, ਉਹ ਮਾਰੂ ਥਲ ਉਹ ਇਸ ਰੇਗਿਸਤਾਨ ਤੇ ਜਾਂ ਸੜਕ ਤੇ ਨਹੀਂ ਤੁਰੂਗਾ। ਹਰ ਸਾਧਨ ਆਪਣੀ ਆਪਣੀ ਥਾਂ ਤੇ ਕਰਦ ਰਿਹਾ, ਉੱਥੇ ਹੀ ਉਹਦੀ ਵਿਸ਼ੇਸ਼ਤਾ ਹੈ। ਇਸੇ ਤਰ੍ਹਾਂ ਹੀ ਸਾਧਕ ਦੇ ਜੀਵਨ ਦੇ ਅੰਦਰ ਇੱਕ ਵਿਸ਼ੇਸ਼ਤਾ ਵੱਖਰੇ ਤੌਰ ਤੇ ਘਟਦੀ ਆ, ਇਹ ਦੱਸਣ ਦੀ ਮੁਥਾਜ ਨਹੀਂ, ਬਿਆਨ ਕੀਤਾ ਵੀ ਨਹੀਂ ਜਾ ਸਕਦਾ। ਫਿਰ ਵੀ ਆਪਾਂ ਨੇ ਸਿਹਤ ਜ਼ਰੂਰ ਲੈਣੀ, ਇੱਕ ਉਹਦਾ ਸ਼ਬਦ ਫੜਨਾ, ਜਾਪ ਕਰਨਾ, ਅੱਗੇ ਕੀ ਹੋਣਾ ਆ। ਇਹ ਗੁਰੂ ਸਮਰੱਥ ਆ ਨਾ, ਸਮਰੱਥ ਗੁਰੂ ਸਿਰ ਹੱਥ ਧਰਿਓ, ਜਿਹਦੇ ਸਿਰ ਤੇ ਗੁਰੂ ਦਾ ਹੱਥ ਆ ਉਹ ਫਿਰ ਗੁਰੂ ਆਪ ਅੱਗੇ ਲਜਾਂਦਾ। ਮਹਾਰਾਜ ਵੀ ਕਹਿੰਦੇ ਤੂੰ ਇੱਕ ਪਲ ਦੇ ਅੰਦਰ ਹੀ ਕਈ ਰੂਪਾਂਤਰ ਕਰਨਾ, ਦੁਨੀਆਂ ਨੂੰ ਪੈਦਾ ਕਰਦਾ ਔਰ ਉਹਨਾਂ ਨੂੰ ਖੜੇ ਕਰਦਾ ਔਰ ਹੰਕਾਰੀ ਬਣਾ ਕੇ ਤੈ ਹੀ ਦੁਰਗਾ ਸਾਜ ਕੇ ਦੈਂਤਾਂ ਦਾ ਨਾਸ਼ ਕਰਾਇਆ, ਆਪ ਹੀ ਰਾਕਸ਼ਸ ਬਣਾ ਲਏ, ਆਪ ਹੀ ਉਹਨਾਂ ਦਾ ਖਾਤਮਾ ਵੀ ਕੀਤਾ। ਇਹ ਹੈਰਾਨ ਕਰ ਦੇਣ ਵਾਲੇ ਤੇਰੇ ਅਸਰੂਪ ਹਨ।
ਪਾਉਣ ਜਾਣੇ ਚਲਤ ਤੇਰੇ ਅੰਧਿਆਰੇ ਮਹਿਦੀਪ।
ਮਹਾਰਾਜ, ਹਨੇਰੇ ਦੇ ਵਿਚ ਜਿਹੜਾ ਦੀਵਾ ਹੁੰਦਾ ਨਾ ਉਹ ਵੀ ਬੜਾ ਰੋਸ਼ਨ ਹੁੰਦਾ ਹੈ, ਉਹ ਵੀ ਆਪਣੀ ਬੜੀ ਅਹਿਮੀਅਤ ਰੱਖਦਾ। ਤੇ ਜਿਸ ਵਕਤ ਸੂਰਜ ਚੜ ਜਾਂਦਾ ਉਸ ਵਕਤ ਦੀਵੇ ਦੀ ਕੋਈ ਕੀਮਤ ਨਹੀਂ ਹੁੰਦੀ। ਗੁਰਦੇਵ ਜੀ ਕੀ ਕਹਿੰਦੇ, ਕੌਣ ਜਾਣੇ ਚਲਤ ਤੇਰੇ। ਇਹ ਵਾਹਿਗੁਰੂ, ਤੇਰੇ ਕੌਤਕਾਂ ਨੂੰ ਕੌਣ ਆਖ ਸਕਦਾ। ਜਿਵੇਂ ਆਖਾਂ ਵੀ ਇਵੇਂ ਆ ਜਿਵੇਂ ਸੂਰਜ ਨੂੰ ਮੈਂ ਦੀਵਾ ਦਿਖਾ ਰਿਹਾ ਹੋਵਾਂ। ਹਾਂਜੀ,
خود ختم خلق جہان الہ مہربان خدائے.
او فضل رحمت دا پنڈارا اور خود سارے دا مالک, یہ سارا جہان اس مالک دے ہی ادھین ہے. چاہے شیطانیت دے کچھ کرم ایتھے پرگٹ ہوندے نے, پرنتو وہ سارا سرمور واہگرو. یہودی اتہاس دے وچ گھٹنا ہوندی کہ جو بھی موسیٰ کرامات دکھا رہا فرعون دا جادوگر وہ دکھاندا جا رہا. موسیٰ نے اپنا ڈنڈا سٹیا سپ بن گیا, انہیں کئی سپ بنا دیتے. آخر انہیں خدا دی ارادنا کیتی تے موسیٰ دا سب سارے سب کھا گیا اور موسیٰ وزئی ہو گیا. کئی لوگ طرح طرح دے کوتک کرتے نے, پرنتو ہی مہربان اے سارے آخری دن تیرے وچ ہی لے ہو جاندے نے. انہاں دا جڑا اڈمبر اے شیطانیاں دا کم کسے بھی کم نہیں آندا, اے تیرے وچ ہی لے ہو جاندے ہن.
دن سرین جے تد ارادے سو کیوں دو جک جائے.
آخو ستنام دن دن اور رین رات. مہاراج کہندے جڑے دن رات تیری آرادھنا کردے, کئی لوگ بڑے زور نہ لگے ہوندے نے آرادھنا. مہاراج کہندے اپنے اندر اس مالک دی یاد نو ٹکا کے رکھنا نا, سو کیوں دو جک جائے تے وہ پھر نرک دے وچ اتوا دکھ دے وچ پرویش نہیں کردے ہن.
عزرائیل یار بندے جس تیرا آدھار.
آدھار ہوندا آسرا, کہ واہگرو جس نوں تیرا سہارا یا جس نے تیرا آسرا من لیا. عزرائیل پاو دھرم راج بھی او دا متر بن جاندا, اون کوئی اپنے فیصلے نہیں سناندا, او دا یار متر ہو جاندا ہے.
گن ہے اس کے سگلے آپو تیرے جن دیکھ دیدار.
جنہاں نے تیرے ست سنگیاں دے گرمکھ جنہاں دے سادھو جنہاں دے درشن کیتے, انہاں دے آپو معاف ہو گئے نے تمام ہی گناہ پاپ.
دنیا چیز فی الحال سگلے سچ سکھ تیرا نام.
فی الحال دنیا جڑی ہنے ہنے وقتی ہے, پرنتو سندیپ کال دے لئی رہن والا ایک واہگرو تیرا ہی نام ہے.
گور مل نانک بجھیا سدا ایک سے گاؤ.
مہاراج کہندے میں گرو نو مل کے تے یہ بجھ لیا, ایک ہوندا پڑھنا ایک ہوندا بجھنا. پڑھیا بتھیرا گیا پر جنہاں نے بجھ لیا کہندے میں گرو نو ملیا پڑھیا نہیں بھید بجھیا پاونا. ایک ہوندا پڑھنا ایک ہوندا گننا. مہاراج کہندے کیا پڑھی ہے کیا گنی ہے کیا وید پرانا سنی ہے نا. ستگرو پاتشاہ کہندے جدو میں گرو نو ملیا ایک نو بجھ لیا, ہن میں ایک سکے گن گاؤ, ہن میں اودے ہی گن گاؤنا اودے ہی اپما کرنا. سو اینی پل بینتی پروان پل دی معافی. دو منٹ وقت تو اوپر ہو گیا, میں اس گل کی کھیما چاہنا کیونکہ داتا گرو ہرگوبند پاتشاہ کا اتہاس ورن ہو رہا سی. ਵਿਚਾਰ ਦੇ ਅੰਤਰਗਤ ਆਪਣੇ ਅਨੇਕ ਤਰ੍ਹਾਂ ਦੀ ਕਮਜ਼ੋਰੀ ਪਾਈ ਹੋਵੇਗੀ, ਗੁਰੂ ਪਾਤਸ਼ਾਹ ਸਮੁਖ ਬਖਸ਼ ਨਾਲ ਬਖਸ਼ ਦੇਣਾ. ਜੇ ਕੋ ਵਿਚਾਰ ਚੰਗਾ ਲੱਗ ਗਿਆ ਹਿਰਦੇ ਵਿਚ ਵਸਾ ਲਿਓ. ਆਓ ਸ਼ਬਦ ਦੀ ਆਖਰੀ ਪੰਕਤੀ ਪੜ੍ਹੀਏ ਤੇ ਅਗਲਾ ਪ੍ਰੋਗਰਾਮ ਆਪਾਂ ਜੀ ਸਰਵਣ ਕਰੀਏ.
ਦੁਨੀਆ ਚੀਜ਼ ਫਿਲਹਾਲ ਸਗਲੇ ਸੱਚ ਸੁਖ ਤੇਰਾ ਨਾਮ. ਗੁਰ ਮਿਲ ਨਾਨਕ ਬੁਝਿਆ ਸਦਾ ਏਕ ਸਗਾਉ.
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ.